ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ, ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰੰਦੇ, ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ, ਮਨਮੁਖ ਦੂਜੈ ਭਾਏ ਲੱਗ ਭੰਬਲ ਭੂਸੇ ਖਾਏ ਪਵੰਦੇ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਟੀ ਰਾਹ ਚੁਲੰਦੇ, ਸਾਧ ਸੰਗਤ ਮਿਲ ਚੱਲਣਾ ਭੱਜ ਗਏ ਠੱਗ ਚੋਰ ਡਰੰਦੇ, ਲੈ ਲਾਹਾ ਨਿਜ ਘਰ ਨਿਬਹੰਦੇ, ਲੈ ਲਾਹਾ ਨਿਜ ਘਰ ਨਿਬਹੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਰਾਖੋ ਸ਼ਰਮ ਅਸਾੜੀ ਜੀਓ, ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ, ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੈ ਜਾ। ਗੁਰਸਵਾਰੀ ਸਨਮਾਨਯੋਗ ਸਤਿਸੰਗ ਜੀਓ, ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਰਲ ਕੇ ਜਪੀਏ ਵਾਹਿਗੁਰੂ 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 ਵਾਹਿਗੁਰੂ। ਮਨੁੱਖਾ ਸਰੀਰ ਨੂੰ ਜਦੋਂ ਕੁਛ ਰੋਗ ਲੱਗਦੇ ਹਨ, ਰੋਗ ਨਿਵਾਰਨ ਵਾਸਤੇ ਕਿਸੇ ਸਿਆਣੇ ਵੈਦ ਡਾਕਟਰ ਕੋਲ ਜਾਂਦੇ ਹਾਂ, ਅਕਸਰ ਉਹ ਦੱਸਦਾ ਹੈ ਕੁਛ ਰੋਗ ਐਸੇ ਨੇ ਦਵਾਈ ਨਾਲ ਖਤਮ ਹੋ ਜਾਂਦੇ ਨੇ, ਬਿਮਾਰੀ ਮੁੱਕ ਜਾਂਦੀ ਹੈ, ਪਰ ਕੁਛ ਰੋਗ ਐਸੇ ਨੇ ਜਿਨ੍ਹਾਂ 'ਤੇ ਕੰਟਰੋਲ ਜ਼ਰੂਰ ਹੋ ਸਕਦਾ ਹੈ ਪਰ ਉਹ ਮੁੱਕ ਨਹੀਂ ਸਕਦੇ। ਵੈਦ ਕਹਿੰਦਾ ਪਰਹੇਜ਼ ਰੱਖ, ਇਹਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ, ਕੰਟਰੋਲ ਹੋ ਸਕਦਾ ਹੈ, ਪਰ ਜੇ ਤੂੰ ਇਹ ਆਖੇ ਇਹ ਮੁੱਕ ਜਾਣ, ਇਹ ਮੁੱਕਣੇ ਨਹੀਂ। ਸਾਡੇ ਮਨੁੱਖਾ ਜੀਵਨ ਵਿੱਚ ਇਹ ਪੰਜ ਰੋਗ ਐਸੇ ਨੇ, ਇਹਨਾਂ 'ਤੇ ਕੰਟਰੋਲ ਜ਼ਰੂਰ ਹੋ ਸਕਦਾ, ਵਸ ਵਿੱਚ ਹੋ ਸਕਦੇ ਨੇ, ਲੇਕਿਨ ਇਹਨਾਂ ਨੂੰ ਜੀਵਨ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਕਾਮ ਕਾਮ ਤੋਂ ਉਤਪਤੀ ਹੈ, ਅਹੋਂ ਔਰ ਕਾਮ ਇੱਕ ਸੰਪਟ ਹੈ, ਬਾਕੀ ਇਸ ਦੇ ਵਿੱਚ ਹਨ। ਆਰੰਭ ਵਿੱਚ ਰੱਖਿਆ ਕਾਮ, ਅਖੀਰ 'ਤੇ ਰੱਖਿਆ ਹੰਕਾਰ। ਜੇ ਤੇ ਵਸ ਵਿੱਚ ਰਹਿਣ ਤਾਂ ਸਹਾਇਕ ਨੇ, ਇਹ ਸੇਵਾਦਾਰ ਨੇ, ਪਰ ਜੇ ਬੇਕਾਬੂ ਹੋ ਜਾਣ ਤਾਂ ਫਿਰ ਜੀਵਨ ਤਬਾਹ ਕਰ ਦਿੰਦੇ ਨੇ। ਕੋਈ ਵੀ ਸ਼ਕਤੀ ਜਿਹੜੀ ਬੇਕਾਬੂ ਹੋ ਜਾਏ ਨੁਕਸਾਨਦਾਇਕ ਹੈ। ਮਸਲਨ ਪਾਣੀ ਸਾਡੇ ਵਾਸਤੇ ਜੀਵਨ ਹੈ, ਪਾਣੀ ਤੋਂ ਬਿਨਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਲ ਹੈ। ਸਾਡਾ ਹੀ ਜੀਵਨ ਨਹੀਂ ਪਾਣੀ, ਜਗਤ ਦਾ ਜੀਵਨ ਹੈ, ਖੇਤੀਆਂ ਦਾ ਜੀਵਨ ਹੈ। ਪਰ ਜੇ ਹੜ੍ਹ ਬਣ ਕੇ ਆ ਜਾਏ, ਖੇਤੀ ਡੁੱਬ ਜਾਏ, ਜੜ੍ਹਾਂ ਤੱਕ ਰਹੇ ਠੀਕ ਹੈ, ਪਰ ਜੇ ਸਾਰੀ ਡੁੱਬ ਜਾਏ ਪਾਣੀ ਉਸ ਵਾਸਤੇ ਮੌਤ ਬਣ ਜਾਏਗਾ। ਫਰੀਦਾ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਜੋ ਡੁਹਾਗਨ ਰੱਬ ਦੀ ਝੂਰੇਂਦੀ ਝੂਰੇ। ਸ਼ਕਤੀ ਸੁਖਦਾਇਕ ਹੈ, ਸ਼ਕਤੀ ਤੋਂ ਬਿਨਾਂ ਤਾਂ ਜੀਵਨ ਮੁਰਦਾ, ਸ਼ਕਤੀ ਚਾਹੀਦੀ ਹੈ। ਲੇਕਿਨ ਸ਼ਕਤੀ ਕਾਬੂ ਵਿੱਚ ਹੋਵੇ, ਅੰਧੀ ਸ਼ਕਤੀ ਨਾ ਹੋਵੇ। ਤਲਵਾਰ ਅੰਧੇ ਦੇ ਹੱਥ ਵਿੱਚ ਹੋਵੇ ਕੋਈ ਪਤਾ ਨਹੀਂ ਆਪਣਾ ਆਇਆ ਕਿ ਬੇਗਾਨਾ ਆਇਆ, ਉਹ ਤਾਂ ਕੱਟੀ ਜਾਏਗੀ। ਸ਼ਕਤੀ ਹੋਵੇ ਲੇਕਿਨ ਨਾਲ ਅੱਖਾਂ ਹੋਣ। ਗੁਰਮਤ ਨੇ ਸ਼ਕਤੀ ਨੂੰ ਅੱਖਾਂ ਦਿੱਤੀਆਂ ਨੇ। ਸਤਿਗੁਰੂ ਦੀ ਬਾਣੀ ਦੀ ਵਿਆਖਿਆ, ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਹੈ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ। ਇਸ ਭਾਵ ਦੇ ਕੁਛ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਨੂੰ ਸੁਣਾ ਦਿਆਂ। ਭਗਤ ਰਵਿਦਾਸ ਜੀ ਦਾ ਇੱਕ ਬਚਨ ਪੜ੍ਹੀਏ। ਭਗਤ ਜੀ ਕਹਿੰਦੇ ਨੇ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮਹ ਤਾਂਕੀ ਕੇਤ ਕਿਆਸ, ਮਾਧੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ। ਹੇ ਮਾਧੋ, ਹੇ ਪਰਮਾਤਮਾ, ਮਾਇਆ ਦੇ ਪਤੀ, ਸਾਡੀ ਜੀਵਾਂ ਦੀ ਇਹ ਹਾਲਤ ਹੈ, ਅਸੀਂ ਅਵਿਦਿਆ ਅਗਿਆਨਤਾ ਨਾਲ ਪਿਆਰ ਕੀਤਾ ਹੈ, ਬਵੇਕ ਦਾ ਦੀਵਾ ਵਿਚਾਰ ਦਾ ਦੀਵਾ ਮਲੀਨ ਹੋ ਗਿਆ, ਸਾਨੂੰ ਰੌਸ਼ਨੀ ਨਹੀਂ ਦੇ ਰਿਹਾ। ਉਹ ਕਹਿੰਦੇ ਨੇ ਇੱਕ ਇੱਕ ਦੋਸ਼ ਸੀ ਇਹਨਾਂ ਪਸ਼ੂ ਪੰਖੀਆਂ ਵਿੱਚ ਔਰ ਮਾਰੇ ਗਏ, ਕੇਵਲ ਇੱਕ ਦੋਸ਼ ਨਾਲ, ਇੱਕ ਇੱਕ ਦੋਸ਼ ਨਾਲ, ਇੱਕ ਇੱਕ ਗੁਣਾ ਨਾਲ। ਮਿਰਗ ਹਰਨ ਵਿੱਚ ਇੱਕ ਦੋਸ਼ ਸੀ, ਇੱਕ ਕਮਜ਼ੋਰੀ। ਉਹ ਦੋਸ਼ ਕਿਹੜਾ ਹੈ? ਇਹਨੂੰ ਕੰਨ ਰਸ ਹੈ। ਹਰਨ ਫੜਨ ਵਾਲੇ ਪਹਿਲੇ ਐਸਾ ਕਰਦੇ ਸਨ, ਚੰਦ ਦੀ ਚਾਂਦਨੀ ਰਾਤ, ਪੂਰਨਮਾਸ਼ੀ ਦੀ ਰਾਤ, ਉਹਨਾਂ ਨੇ ਮੜਿਆ ਹੁੰਦਾ ਸੀ ਇੱਕ ਬਰਤਨ ਅਤੇ ਉਸ ਨੂੰ ਵਜਾਉਂਦੇ ਸਨ। ਵਜਾਉਣਾ ਝੋਟਾਂ ਨਾਲ, ਚਿੱਟੀ ਸਫੇਦ ਰੌਸ਼ਨੀ ਕਰਦੇ ਨੇ, ਜਿਵੇਂ ਟਿਊਬਾਂ ਜਗ ਰਹੀਆਂ ਨੇ, ਇਸ ਤਰ੍ਹਾਂ ਦੀ ਰੌਸ਼ਨੀ ਕਰਦੇ ਨੇ। ਮਿਰਗ ਆ ਕੇ ਖੜਾ ਹੋ ਜਾਂਦਾ ਸੀ, ਕੰਨਾਂ ਨਾਲ ਉਹ ਸੁਣਦਾ ਸੀ, ਬਸ ਇੰਨੇ ਚਿਰ ਨੂੰ ਤੀਰਾਂ ਨਾਲ ਉਹਨੂੰ ਵਿੰਨ ਦੇਣਾ। ਮਾਰਿਆ ਜਾਂਦਾ ਸੀ ਪਰ ਉਹ ਦੌੜਦਾ ਨਹੀਂ ਸੀ, ਉਹ ਇੰਨਾ ਮਸਤ ਹੋ ਜਾਂਦਾ ਸੀ ਉਸ ਬਾਅਦ। ਉਸ ਵਾਜੇ ਦਾ ਨਾਂ ਰੱਖਿਆ ਕੰਡਾ ਹੇੜਾ। ਮਿਰਗ ਵਿੱਚ ਇੱਕ ਦੋਸ਼, ਪਰ ਬੰਦੇ ਨੂੰ ਤਾਂ ਬਹੁਤ ਕੰਨ ਰਸ ਹੈ। ਇੱਕ ਹੀ ਕੰਨ ਰਸ ਨਹੀਂ, ਸੰਗੀਤ ਦਾ ਹੀ ਹੁੰਦਾ, ਇਹਨੂੰ ਤਾਂ ਨਿੰਦਾ ਦਾ ਵੀ ਕੰਨ ਰਸ ਹੈ। ਕਈ ਵਾਰ ਤਾਂ ਵੇਖਿਆ ਜਿਸ ਕੰਮ ਜਾਣਾ ਉਹ ਕੰਮ ਖਰਾਬ ਭਾਵੇਂ ਹੋ ਜਾਏ, ਪਰ ਕਹਿੰਦਾ ਗੱਲ ਸੁਣ ਤੇ ਜਾਵਾਂ, ਹੁਣ ਜਿਹੜੀ ਸ਼ੁਰੂ ਹੋਈ ਹੈ। ਨਿੰਦਾ ਚੁਗਲੀ ਹੁੰਦੀ ਹੋਵੇ, ਵਿਦਵਾਨ ਕਹਿੰਦੇ ਨੇ ਸੰਸਾਰ 'ਚੋਂ ਬੰਦਾ ਲੱਭਣਾ ਮੁਸ਼ਕਲ ਹੈ, ਇਹ ਨਹੀਂ ਉਹਨਾਂ ਕਿਹਾ ਅਸੰਭਵ ਹੈ, ਮੁਸ਼ਕਲ ਹੈ ਜਿਹੜਾ ਨਿੰਦਾ ਕਰਦਾ ਨਾ ਹੋਵੇ ਜਾਂ ਨਿੰਦਾ ਸੁਣਦਾ ਨਾ ਹੋਵੇ, ਨਿੰਦਾ ਦੇ ਰਸ ਤੋਂ ਬਚਿਆ ਹੋਵੇ। ਬੰਦਾ ਕਰ ਵੀ ਲੈਂਦਾ ਔਰ ਕਰਨ ਦਾ ਵੀ ਰਸ ਹੈ ਔਰ ਸੁਣਨ ਦਾ ਉਸ ਤੋਂ ਵੀ ਜ਼ਿਆਦਾ ਰਸ ਹੈ। ਇਸ ਨੂੰ ਗੰਦੇ ਮੰਦੇ ਗੀਤ ਸੁਣਨ ਦਾ ਰਸ ਹੈ, ਕੰਨ ਰਸ ਤੇ ਇਸ ਨੂੰ ਬਹੁਤ ਹੈ। ਵੇਸ਼ਵਾਵਾਂ ਦੇ ਗੀਤਾਂ ਵਾਸਤੇ ਕਈ ਖਾਨਦਾਨ ਤਬਾਹ ਹੋ ਗਏ, ਕੰਨ ਰਸ ਹੈ। ਮਿਰਗ ਇੱਕ ਦੋਸ਼ ਕਰਕੇ ਮਾਰਿਆ ਗਿਆ, ਬੰਦੇ ਵਿੱਚ ਇਹ ਦੋਸ਼ ਹੈ। ਮਿਰਗ ਮੀਨ ਮੱਛੀ ਨੂੰ ਖਾਣ ਦਾ ਰਸ ਹੈ, ਕੁੰਡੀ ਦੇ ਅੱਗੇ ਮਾਮੂਲੀ ਜਿਹਾ ਮਾਸ ਲੱਗਾ ਸੀ, ਉਹਨੂੰ ਖਾਣ ਗਈ। ਮਾਸ ਹੀ ਨਹੀਂ, ਵਿੱਚ ਕੁੰਡੀ ਸੀ, ਉਹ ਮੂੰਹ ਵਿੱਚ ਫਸ ਗਈ, ਖਿੱਚ ਕੇ ਬਾਹਰ ਕੱਢ ਲਿਆ, ਮੌਤ ਹੋ ਗਈ। ਸਿਰਫ ਖਾਣ ਦੇ ਚਸਕੇ ਨੇ ਐਸਾ ਕਰਵਾਇਆ, ਬੰਦੇ ਨੂੰ ਕਿੰਨਾ ਕੁ ਰਸ ਹੈ। ਖਾਣ ਦੇ ਰਸ ਨੇ 36 ਪ੍ਰਕਾਰ ਦੇ ਅੱਗੇ ਭੋਜਨ ਤਿਆਰ ਕਰ ਦਿੱਤੇ। ਬਾਣੀ ਵਿੱਚ ਇੱਕ ਪੰਕਤੀ ਹੈ, ਤੁਹਾਨੂੰ ਸੁਣਾਵਾਂ। 84 ਲੱਖ ਜੋਨ ਨੂੰ ਵੇਖੋ, ਖਾਂਦੇ ਤਾਂ ਹੁਣ ਸਾਰੇ ਜੀਵ ਨੇ, ਭੁੱਖਾ ਤਾਂ ਕੋਈ ਨਹੀਂ ਰਹਿੰਦਾ, ਖਾਂਦੇ ਸਭ ਨੇ, ਲੇਕਿਨ ਰਸੋਈ ਕੇਵਲ ਅਤੇ ਕੇਵਲ ਮਨੁੱਖ ਦੀ। ਤੁਸੀਂ ਬੰਦੇ ਨੂੰ ਛੱਡ ਕੇ ਅੱਜ ਤੱਕ ਕਿਸੇ ਜਾਨਵਰ ਦਾ ਥਾਂ ਵੇਖਿਆ ਹੋਵੇਗਾ? ਹਾਂ, ਬੰਦੇ ਨੇ ਕੋਈ ਪਸ਼ੂ ਦੀ ਖੁਰਲੀ ਬਣਾ ਦਿੱਤੀ ਹੋਵੇ ਅਤੇ ਖਾਣ ਦੀ ਥਾਂ, ਇਹ ਵੱਖਰੀ ਗੱਲ ਹੈ। ਉਹ ਬੰਦੇ ਦੀ ਥਾਂ ਹੈ, ਉਹ ਜਾਨਵਰ ਦੀ ਨਹੀਂ। ਕਿਸੇ ਮੱਝ ਨੇ ਆਪਣੀ ਖੁਰਲੀ ਆਪ ਨਹੀਂ ਬਣਾਈ, ਕਿਸੇ ਗਾਂ ਨੇ ਆਪ ਨਹੀਂ ਬਣਾਈ, ਉਹਨਾਂ ਨੂੰ ਜਿੱਥੇ ਮਿਲੇ ਉੱਥੇ ਮੂੰਹ ਮਾਰ ਲਿਆ। ਪਸ਼ੂ ਪੰਖੀਆਂ ਦਾ ਖਾਣ ਵਾਲਾ ਕੋਈ ਥਾਂ ਨਹੀਂ, ਬਣਾਉਣ ਵਾਲਾ ਕੋਈ ਥਾਂ ਨਹੀਂ, ਥਾਂ ਹੈ ਮਨੁੱਖ ਦਾ। ਬਾਣੀ ਵਿੱਚ ਕਿਹਾ, ਸਤਿਗੁਰੂ ਕਹਿੰਦੇ ਨੇ, ਅਤ ਸੂਚੀ ਤੇਰੀ ਪਾਕ ਸਾਲ। ਪਾਕ ਸਾਲ ਕੀ ਹੈ? ਪਾਕ ਰਸੋਈ, ਪਾਕਸ਼ਾਲਾ, ਜਿੱਥੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਜਾਂਦਾ, ਬੜੀ ਪਵਿੱਤਰ ਹੈ। ਤੂੰ ਲੇਪਣ ਦੇਣਾ, ਤੂੰ ਉਸ ਥਾਂ ਨੂੰ ਪਵਿੱਤਰ ਕਰਨਾ, ਧੋ ਕੇ ਸਾਫ਼ ਕਰਨਾ, ਬਰਤਨ ਮਾਂਜਣਾ। ਪਸ਼ੂ ਪੰਖੀਆਂ ਕੋਲ ਅਤੇ ਵਿਚਾਰਿਆਂ ਕੋਲ ਬਰਤਨ ਵੀ ਕੋਈ ਨਹੀਂ, ਨਾ ਹੀ ਉਹ ਚੌਂਕਾ ਆਪਣਾ ਕੋਈ ਸਾਫ਼ ਕਰਦੇ ਨੇ, ਉੱਥੇ ਜੋ ਮਿਲਿਆ। ਕਦੀ ਸ਼ੇਰ ਨੇ ਕਿਹਾ ਕਿ ਮੈਂ ਕੋਈ ਦਾਤਨ ਬੁਰਸ਼ ਕਰ ਆਵਾਂ, ਮੈਂ ਆਪਣਾ ਮੂੰਹ ਧੋਵਾਂ ਵਾਂ, ਕੱਲ੍ਹ ਦਾ ਖਾਧਾ ਜਿਹੜਾ ਉਹ ਸਾਫ਼ ਕਰ ਆਵਾਂ? ਨਹੀਂ। ਅਤ ਸੋਚੀ ਤੇਰੀ ਪਾਕ ਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਤੂੰ ਪੂਜਾ ਵੀ ਕਰਨਾ, ਇਸ਼ਨਾਨ ਕਰਨਾ, ਤਿਲਕ ਵੀ ਲਾਲ ਲਾਉਣਾ। ਬ੍ਰਾਹਮਣ, ਬੜੀ ਰਸੋਈ ਤੇਰੀ ਪਵਿੱਤਰ ਹੈ, ਅਤ ਸੂਚੀ ਤੇਰੀ ਪਾਕ ਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਗੱਲੀ ਗਰਬ ਹੈ, ਗੱਲਾਂ ਨਾਲ ਤੂੰ ਇਸ ਰਸੋਈ ਦਾ ਹੰਕਾਰ ਵੀ ਬੜਾ ਕਰਨਾ, ਬੜਾ ਅਭਿਮਾਨ ਕਿ ਮੈਂ ਬੜਾ ਪਵਿੱਤਰ ਹਾਂ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਨਾ। ਸਭ ਵਿਧ ਖੋਈ ਲੋਭ ਸਵਾਨ, ਤੇਰੀ ਸਾਰੀ ਵਿਧੀ ਖਰਾਬ ਕਰ ਦਿੱਤੀ ਇਸ ਲੋਭ ਕੁੱਤੇ ਨੇ। ਖਾ ਖਾ ਕੇ ਕੇਵਲ ਅਤੇ ਕੇਵਲ ਬੰਦਾ ਹੀ ਬਿਮਾਰ ਹੋਇਆ। ਪਸ਼ੂ ਪੰਖੀ ਬਹੁਤ ਘੱਟ ਬਿਮਾਰ ਹੁੰਦੇ ਨੇ। ਤੁਸੀਂ ਧਿਆਨ ਨਾਲ ਵੇਖਣਾ, ਕਿਸੇ ਦੇਸ਼ ਵਿੱਚ ਵੀ ਜਿੰਨੇ ਬੰਦਿਆਂ ਦੇ ਹਸਪਤਾਲ ਨੇ, ਕੀ ਪਸ਼ੂ ਪੰਖੀਆਂ ਦੇ ਇੰਨੇ ਹੈ? ਪਸ਼ੂ ਪੰਖੀਆਂ ਦੇ ਇੰਨੇ ਨਹੀਂ, ਉਹ ਬਿਮਾਰ ਵੀ ਬੜੇ ਘੱਟ ਹੁੰਦੇ ਨੇ। ਤੁਸੀਂ ਪਸ਼ੂ ਦੇ ਅੱਗੇ ਗਲਤ ਖੁਰਾਕ ਪਾ ਦਿਓ, ਨਹੀਂ ਖਾਂਦਾ, ਮੂੰਹ ਪਾਸੇ ਕਰ ਜਾਏਗਾ। ਇੱਕ ਵਾਰ ਮੈਂ ਵੇਖਿਆ, ਦੌੜ ਕੇ ਗਾਵਾਂ ਗਈਆਂ ਅਤੇ ਉਹ ਹਰੀ ਹਰੀ ਫਸਲ ਸੀ, ਮੂੰਹ ਲਾ ਕੇ ਵਾਪਸ ਹੋ ਗਈ। ਮੈਂ ਹੈਰਾਨ ਹੋਇਆ, ਫਸਲ ਉਸ ਦਿਨ ਮੈਂ ਪਹਿਲੇ ਦਿਨ ਵੇਖੀ ਸੀ। ਪੁੱਛਿਆ ਕਿਸਾਨ ਨੂੰ, ਗਾਵਾਂ ਖਾਧੀ ਕਿ ਹੋਣੀ? ਕਹਿਣ ਲੱਗਿਆ, ਜੀ ਇਹ ਤੰਬਾਕੂ ਦੇ ਪੌਦੇ ਨੇ ਅਤੇ ਇਹਨਾਂ ਨਹੀਂ ਖਾਧੇ। ਹੱਦ ਹੋ ਗਈ, ਪਸ਼ੂ ਨਹੀਂ ਖਾਣ ਵਾਸਤੇ ਤਿਆਰ, ਬੰਦਾ ਇਹਦਾ ਧੂੰਆਂ ਲਈ ਜਾਂਦਾ। ਪਸ਼ੂ ਸੁੰਘ ਕੇ ਵਿਚਾਰੇ ਵਾਪਸ ਆ ਗਏ ਨੇ। ਗਲਤ ਚੀਜ਼ ਤੁਸੀਂ ਪਸ਼ੂਆਂ ਦੇ ਅੱਗੇ ਪਾਓ, ਨਹੀਂ ਖਾਂਦੇ, ਤ੍ਰਿਪਤ ਹੋ ਗਏ ਨੇ। ਕਿੰਨੇ ਚੰਗੇ ਪੱਠੇ ਨੇ ਉੱਥੇ ਛੱਡ ਦੇਣਗੇ, ਜਿੰਨਾ ਕੁ ਪਾਣੀ ਚਾਹੀਦਾ ਉਨਾ ਹੀ ਪੀਣਾ। ਪਰ ਬੰਦਾ ਬੰਦਾ ਤਾਂ ਰਜਿਆ ਵੀ ਮੂੰਹ ਮਾਰੀ ਜਾਏਗਾ। ਰਜਿਆ ਨਾ ਕਿਸੇ ਨੇ ਆਖਿਆ ਥੋੜ੍ਹਾ ਜਿਹਾ ਹੋਰ ਲੈ ਲੈ, ਕੋਈ ਗੱਲ ਨਹੀਂ, ਅੱਧਾ ਫੁਲਕਾ ਚੰਗਾ ਫਿਰ ਪੂਰਾ ਹੀ ਰੱਖ ਦੇ। ਉਹ ਕਹਿੰਦਾ ਸੀ ਅੱਧਾ ਹੀ ਲੈ ਲੈ, ਨਹੀਂ ਪੂਰਾ ਹੀ ਰੱਖ ਦੇ, ਰੱਜਿਆ ਵੀ ਇਹ ਖਾਈ ਜਾਂਦਾ। ਸਾਹਿਬਾਂ ਤਾਂ ਹੀ ਕਿਹਾ ਸੀ, ਕਹਿੰਦੇ ਨੇ ਇਹ ਖਾਧਾ ਹੁਣ ਤੈਨੂੰ ਖੁਆਰ ਕਰੇਗਾ। ਬਾਬਾ ਹੋਰ ਖਾਣਾ ਖੁਸ਼ੀ, ਇਹ ਪੇਟ ਲਈ ਨਹੀਂ ਖਾਧਾ, ਇਹ ਖੁਸ਼ੀ ਲਈ ਖਾਧਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆਂ, ਮਨ ਮੈਂ ਚੱਲੇ ਵਿਕਾਰ। ਮਨ 'ਚ ਵਿਕਾਰ ਚੱਲਦੇ ਨੇ, ਤਨ ਵਿੱਚ ਪੀੜਾ ਚੱਲਦੀ ਹੈ। ਹੋਰ ਕਿਹਾ, ਖਸਮ ਵਿਸਾਰ ਕੀਏ ਰਸ ਭੋਗ। ਜਿਨ੍ਹਾਂ ਬੰਦਿਆਂ ਨੂੰ ਨਾਮ ਰਸ ਨਹੀਂ ਆਇਆ, ਅਕਸਰ ਵੇਖਿਆ ਖਾਣ ਪੀਣ ਦੇ ਰਸ ਵਿੱਚ ਹੀ ਮਸਤ ਰਹਿੰਦੇ। ਹੋਰ ਰਸ ਕੋਈ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ, ਜਿਨ੍ਹਾਂ ਨੂੰ ਨਾਮ ਰਸ ਆ ਗਿਆ, ਖਾਣਾ ਉਹਨਾਂ ਦਾ ਬਿਲਕੁਲ ਸਾਦਾ ਹੋ ਗਿਆ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਆਇਆ ਅਤੇ ਹੁਣ ਇੱਥੇ ਤਾਂ ਲਿਖ ਕੇ ਲਾਇਆ ਸੀ, ਪਹਿਲੇ ਪੰਗਤ ਫਿਰ ਸੰਗਤ। ਪੰਗਤ ਵਿੱਚ ਪਹਿਲੇ ਆ ਜਾਓ, ਤ੍ਰਿਪਤ ਹੋ ਕੇ ਬੈਠ ਜਾਓ। ਉਹਨੇ ਵੀ ਸੋਚਿਆ ਕਿ ਲਿਖ ਕੇ ਲਗਾਇਆ ਅਤੇ ਹੁਕਮ ਅਦੂਲੀ ਕੀ ਕਰਨੀ, ਵੱਡੇ ਬੰਦੇ ਬਹੁਤ ਧਿਆਨ ਰੱਖਦੇ ਨੇ ਇਹਨਾਂ ਗੱਲਾਂ ਦਾ ਕਿ ਕਿਸੇ ਮਹਾਂਪੁਰਖ ਦਾ ਜੋ ਅਸੂਲ ਹੈ, ਮਰਿਆਦਾ ਹੈ, ਮੇਰੇ ਕਾਰਨ ਟੁੱਟੇ ਨਾ। ਉਹ ਲੰਗਰ ਵਿੱਚ ਹੀ ਜਾ ਬੈਠਾ, ਸਤਿਗੁਰੂ ਆ ਗਏ ਅਤੇ ਕਹਿਣ ਲੱਗਾ, ਪਾਤਸ਼ਾਹ ਆਓ ਜ਼ਰਾ, ਅੱਜ ਵੇਖਦੇ ਹਾਂ ਤੁਸੀਂ ਕੀ ਖਾਂਦੇ ਹੋ। ਮੈਂ ਵੀ ਨਾਲ ਹੀ ਬੈਠਾਂਗਾ, ਤੁਹਾਡੇ ਨਾਲ ਬੈਠਾਂਗਾ। ਇਹ ਲਾਲੀਆਂ ਕਿਵੇਂ ਚੜੀਆਂ ਨੇ, ਕੀ ਖਾਂਦੇ ਹੋ? ਸਾਹਿਬ ਹੱਸ ਪੈ, ਕਹਿਣ ਲੱਗੇ, ਅਕਬਰ ਇਹ ਲਾਲੀ ਖਾਣ ਦੀ ਨਹੀਂ, ਇਹ ਲਾਲੀ ਨਾਮ ਦੀ ਹੈ। ਮੈਂ ਜੋ ਖਾਣਾ, ਮੈਂ ਤਾਂ ਅਲੂਣਾ ਇਹ ਦਲੀਆ ਖਾਣਾ, ਉਹ ਗਰਾ ਨਾ ਉਸ ਵਿੱਚ ਮਿੱਠਾ ਨਾ ਉਸ ਵਿੱਚ ਨਮਕ ਹੈ, ਇਹ ਲੋੜ ਅਨੁਸਾਰ ਬਿਰਧ ਸਰੀਰ ਹੈ, ਮੈਂ ਲੈ ਲੈਂਦਾ। ਬਾਕੀ ਇਹ ਲਾਲੀ ਰਸ ਜਿਹੜੇ ਨੇ, ਕੋਈ ਰਸ ਅੰਦਰੋਂ ਐਸਾ ਆ ਗਿਆ, ਬਾਹਰ ਦੇ ਰਸ ਗਏ, ਹਾਂ ਹੈਣ, ਬਾਕੀ ਬਹੁਤ ਕੁਛ ਹੈ, ਤੂੰ ਸ਼ੱਕ, ਤੈਨੂੰ ਇੱਥੇ ਬਹੁਤ ਕੁਛ ਮਿਲੇਗਾ, ਪਰ ਮੈਨੂੰ ਇਹ ਰਸ ਨਹੀਂ ਰਹਿ ਗਏ। ਰਸਾਂ ਵਿੱਚ ਬੰਦਾ ਇੱਥੇ ਤੱਕਿਆ, ਕਿਹੜਾ ਰਸ ਜ਼ਿਆਦਾ ਸੁਖਦਾਇਕ ਹੈ, ਮੈਂ ਉਹ ਖਾਵਾਂ। ਮੈਂ ਖਾਣ ਵਾਲਿਆਂ ਦੀ ਤੁਹਾਨੂੰ ਗੱਲ ਸੁਣਾਵਾਂ, ਸੁਭਾਵਿਕ ਗੱਲ ਗੱਲ ਚੱਲ ਪਈ ਹੈ ਕਿ ਮੱਛੀ ਨੂੰ ਖਾਣ ਦਾ ਰਸ ਸੀ, ਉਹ ਫਸ ਗਈ। ਰੋਮ ਵਿੱਚ ਇੱਕ ਬਾਦਸ਼ਾਹ ਹੋਇਆ ਨੀਰੋ, 17 ਵਾਰੀ ਦਿਹਾੜੀ ਵਿੱਚ ਭੋਜਨ ਛਕਦਾ ਸੀ। 17 ਵਾਰ ਗਿਣ ਲਓ, 17 ਵਾਰੀ ਖਾਏਗਾ ਬੰਦਾ ਤੇ ਪਚਾਏਗਾ ਕਿਵੇਂ? ਉਸ ਨੇ ਪ੍ਰਬੰਧ ਕੀਤਾ ਸੀ। ਸਿਆਣੇ ਵੈਦ ਦਵਾਈ ਉਸੇ ਵੇਲੇ ਪੁੜੀ ਦਿੰਦੇ ਸਨ, ਪਹਿਲਾਂ ਖਾਧਾ ਨਿਕਲ ਜਾਂਦਾ ਸੀ, ਅੱਗੋਂ ਖਾਣ ਲਈ ਤਿਆਰ ਕਰ ਦਿੰਦੇ ਸਨ। ਲਖਨਊ ਦਾ ਨਵਾਬ ਵਾਜਦ ਅਲੀ ਸ਼ਾਹ, ਇਹੋ ਹਾਲ ਉਸ ਦਾ ਸੀ। ਖਾਣ ਪੀਣ ਵਾਲੇ ਕਈ ਵਾਰ ਤਾਂ ਇੱਥੇ ਤੱਕ ਗਏ ਨੇ ਕਿ ਜੀਵਨ ਵਿੱਚ ਜਿਵੇਂ ਹੋਰ ਕਰਨ ਵਾਲਾ ਕੰਮ ਕੋਈ ਨਹੀਂ, ਕੇਵਲ ਖਾਣਾ ਹੀ ਖਾਣਾ ਹੈ, ਫਿਰ ਇੱਥੇ ਤੱਕ ਹੀ ਬਸ ਨਹੀਂ। ਕਿਹੜਾ ਮਾਸ ਚੰਗਾ, ਖਾਂਦੇ 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 ਮੈਨੂੰ ਖਿਮਾ ਕਰਨਾ, ਇੱਥੇ ਤੱਕ ਚਲੇ ਗਏ ਕਿ ਪਸ਼ੂ ਪੰਖੀਆਂ ਨਾਲ ਸਬਰ ਨਹੀਂ ਆਇਆ, ਉਹਨਾਂ ਬੰਦੇ ਖਾਣੇ ਸ਼ੁਰੂ ਕਰ ਦਿੱਤੇ। ਇੱਕ ਵਿਅਕਤੀ ਦਾ ਨਾਮ ਤੁਸੀਂ ਸੁਣਦੇ ਹੋ, ਕੌਡਾ ਰਾਕਸ਼, ਬੰਦੇ ਖਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜਾ ਕੇ ਇਸ ਨੂੰ ਸੁਧਾਰਿਆ। ਕੌਡਾ ਰਾਕਸ਼ ਹੀ ਨਹੀਂ, ਅੱਜ ਵੀ, ਅੱਜ ਤਾਂ ਦੁਨੀਆ ਬੜੀ ਛੋਟੀ ਹੋ ਗਈ ਔਰ ਵਿਦੇਸ਼ਾਂ ਵਿੱਚ ਇਸ ਗੱਲ ਦਾ ਮੈਂ ਬੜਾ ਚਰਚਾ ਸੁਣਿਆ, ਬੰਦਿਆਂ ਦਾ ਮਾਸ ਅੱਜ ਵੀ ਵਿਕਦਾ ਪਿਆ, ਬੰਦੇ ਖਾਣ ਵਾਲੇ ਬੰਦੇ ਮੌਜੂਦ ਨੇ। ਸੱਪਾਂ ਦਾ ਮਾਸ ਵਿਕ ਰਿਹਾ, ਜਾਨਵਰਾਂ ਦਾ ਮਾਸ ਵਿਕ ਰਿਹਾ, ਬੱਚਿਆਂ ਦਾ ਮਾਸ ਵਿਕ ਰਿਹਾ। ਮੈਂ ਸੁਣ ਕੇ ਹੈਰਾਨ ਹੋ ਗਿਆ, ਇਹ ਕਿਉਂ? ਕਹਿਣ ਲੱਗੇ ਜੀ, ਰਸ ਅੱਗੇ ਦਾ ਅੱਗੇ ਹੈ, ਬੰਦੇ ਦੇ ਮਨ ਦੀ ਤ੍ਰਿਪਤੀ ਨਹੀਂ ਹੋ ਰਹੀ। ਜਿਸ ਦਿਨ ਨਾਮ ਰਸ ਆ ਗਿਆ, ਸਾਰੀ ਰਸ ਰਹਿ ਜਾਣਗੇ। ਬੰਦਾ ਇੱਕ ਗੱਲ ਹੀ ਸੋਚੇਗਾ ਕਿ ਜੇ ਤੰਦੂਰ ਹੀ ਤਪਾਉਣਾ ਨਾ, ਪੇਟ ਦਾ ਤੰਦੂਰ, ਅਤੇ ਜੇ ਕਿੱਕਰ ਦੀਆਂ ਲੱਕੜੀਆਂ ਨਾਲ ਤੰਦੂਰ ਤਪ ਜਾਏ ਤਾਂ ਚੰਦਨ ਫੂਕ ਕੇ ਮੈਂ ਕੀ ਲੈਣਾ, ਚੰਦਨ ਨਾ ਫੂਕਾਂ, ਕਿੱਕਰ ਦੀਆਂ ਲੱਕੜੀਆਂ ਹੀ ਕਾਫੀ ਨੇ। ਦੋ ਪ੍ਰਸ਼ਾਦਿਆਂ ਨਾਲ, ਕਿਸੇ ਦਾਲ ਸਬਜ਼ੀ ਨਾਲ ਜੇ ਪੇਟ ਚੱਲ ਸਕਦਾ, ਸਰੀਰ ਚੱਲ ਸਕਦਾ, ਮੈਂ ਕਿਸੇ ਦੀ ਜਾਨ ਨਾ ਲਵਾਂ। ਮੱਛੀ ਗਈ ਸੀ ਖਾਣ ਵਾਸਤੇ, ਰਸ ਵਾਸਤੇ, ਲੇਕਿਨ ਆਪ ਖਾਧੀ ਗਈ, ਆਪ ਸ਼ਿਕਾਰ ਹੋ ਗਈ, ਮਿਰਗ ਮਹੀਨ ਪ੍ਰਿੰਗ ਸੁੰਘਣਾ ਹੁਣ ਇਹ ਤਾਂ ਆਦਤ ਬੰਦੇ ਨੂੰ ਵੀ ਹੈ। ਮੁਸਲਮਾਨ ਈਦ ਵਾਲੇ ਦਿਨ ਇੱਕ ਦੂਸਰੇ ਨੂੰ ਸੁਗੰਧੀਆਂ ਲਾਉਂਦੇ ਫਿਰਦੇ ਨੇ। ਸੁਗੰਧੀਆਂ ਦੇ ਸ਼ੌਕੀਨ ਤੁਸੀਂ ਵੇਖੋ, ਇਹ ਵੀ ਇੱਤਰ ਠੀਕ ਨਹੀਂ, ਇਹ ਠੀਕ ਨਹੀਂ, ਇਹ ਠੀਕ ਨਹੀਂ, ਬੜੀਆਂ ਕਿਸਮਾਂ ਨੇ। ਸੁੰਘਦੇ ਤਾਂ ਸਾਰੇ ਨੇ, ਪਰ ਪਵਰੇ ਨੂੰ ਜ਼ਰਾ ਜ਼ਿਆਦਾ ਹੀ ਦੋਸ਼ ਹੈ ਉਹਦੇ ਵਿੱਚ। ਕਬਲ ਫੁੱਲ 'ਤੇ ਆ ਕੇ ਬੈਠ ਗਿਆ, ਸੁਗੰਧੀ ਲੈਂਦਾ ਉੱਡ ਜਾਂਦਾ, ਬਚ ਜਾਂਦਾ, ਨਹੀਂ ਬੈਠਾ ਰਿਹਾ, ਭੁੱਲੀ ਗਿਆ, ਬਸੋਧੀ ਹੋ ਗਿਆ, ਪੰਖ ਫਸ ਗਏ। ਹੁਣ ਉੱਡਣ ਲੱਗਾ ਤਾਂ ਹੁਣ ਉੱਡਿਆ ਨਹੀਂ ਜਾਂਦਾ, ਪੰਖਾਂ ਨਾਲ ਉੱਡਣਾ ਸੀ, ਉਹ ਅੜ ਗਏ ਨੇ ਪੰਖੜੀਆਂ 'ਚ। ਬਾਣੀ ਵਿੱਚ ਲਿਖਿਆ, ਪੰਕਜ ਫਾਥੇ ਪੰਖ ਮਹਾਂਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰ ਤੇ ਸੁੰਫਿਆ। ਇਹ ਹੁਣ ਪਵਰੇ ਦੀ ਗੱਲ ਨਹੀਂ, ਬੰਦੇ ਦੀ ਵੀ ਇਹੋ ਹੀ ਗੱਲ ਹੈ। ਇਹ ਵੀ ਇੰਨਾ ਮਸਤ ਹੋ ਜਾਂਦਾ ਸੰਸਾਰ ਦੀਆਂ ਸੁਗੰਧੀਆਂ 'ਤੇ, ਇਹਨੂੰ ਉਡਾਰੀ ਭੁੱਲੀ ਜਾਂਦੀ ਕਿ ਮੈਂ ਵੀ ਰੱਬ ਦੇ ਦੇਸ਼ ਜਾਣਾ ਹੈ, ਮੇਰਾ ਦਰ ਘਰ ਕੋਈ ਹੋਰ ਹੈ, ਬਸ ਉੱਥੇ ਹੀ ਫਸ ਕੇ ਰਹਿ ਜਾਂਦਾ। ਕਬਲ ਬੰਦ ਹੋ ਜਾਂਦਾ ਹੈ, ਉਸਦੀ ਪ੍ਰਕਿਰਤੀ ਐਸੀ ਹੈ। ਸੂਰਜ ਚੜ੍ਹਦਾ ਹੈ, ਕਬਲ ਖਿੜਦਾ ਹੈ, ਸੂਰਜ ਅਸਤ ਹੁੰਦਾ, ਕਬਲ ਬੰਦ ਹੋ ਜਾਂਦਾ, ਆਕਸੀਜਨ ਨਹੀਂ ਮਿਲਦੀ, ਪਵਰਾ ਮਰ ਜਾਂਦਾ। ਕਬਲ ਫੁੱਲ ਜਦੋਂ ਲੋਕ ਵੇਚਣ ਆਉਂਦੇ ਨੇ, ਮੈਂ ਵੇਖਿਆ, ਖਿੜਦੇ ਨੇ ਨਾ, ਵਿੱਚ ਪਵਰੇ ਮਰੇ ਉੱਤੇ ਪਏ ਨੇ। ਪਵਰਾ ਮਰ ਗਿਆ, ਸੁੰਘਣ ਦਾ ਦੋਸ਼ ਸੀ। ਮਿਰਗਮੀਨ ਬ੍ਰਿੰਗ ਪਤੰਗ ਕੁੰਚਰ ਕੁੰਚਰ ਹਾਥੀ, ਸੁਚੱਜਾ ਗ੍ਰਿਸਤੀ ਅਤੇ ਸਿੱਖ ਨੂੰ ਸਤਿਗੁਰਾਂ ਬਣਾਇਆ। ਇਹ ਪ੍ਰਮਾਣ ਤਾਂ ਦਿੱਤੇ ਕਿ ਹਾਥੀ ਕੰਮ ਹੀ ਇਹ ਦੋਸ਼ ਹੈ ਸਪਰਸ਼ ਦਾ, ਫੜਨ ਵਾਲਿਆਂ ਨੇ ਉਸਦੀ ਕਮਜ਼ੋਰੀ ਨੂੰ ਵੇਖ ਲਿਆ। ਉਹਨਾਂ ਨੇ ਇੱਕ ਖੱਡਾ ਪੁੱਟਿਆ ਬਹੁਤ ਡੂੰਘਾ, ਉਸ ਦੇ ਉੱਤੇ ਕਾਨਿਆਂ ਦੀ ਛੱਤ ਪਾਈ, ਬਰੀਕ ਬਰੀਕ ਕਾਨੇ ਪਾ ਕੇ ਉੱਤੇ, ਜਿਵੇਂ ਰਾਵਣ ਦੁਸਹਿਰੇ ਵਾਲੇ ਦਿਨ ਕਾਗਜ਼ਾਂ ਦਾ ਬਣਾਉਂਦੇ ਨੇ, ਉਹਨਾਂ ਹੱਥਣੀ ਬਣਾ ਦਿੱਤੀ। ਉਹ ਸੱਥਣੀ ਨੂੰ ਵੇਖ ਕੇ ਉਸ ਪਾਸੇ ਆਉਂਦਾ, ਬਸ ਪੈਰ ਰੱਖਦਾ, ਕਾਨਿਆਂ ਦੀ ਛੱਤ ਹੈ, ਖੱਡੇ 'ਚ ਗਿਰ ਗਿਆ। ਕਈ ਦਿਨ ਭੁੱਖਾ ਪਿਆਸਾ ਉੱਥੇ ਪਿਆਰੇ ਆ, ਸੰਗਲ ਪਾ ਦਿੱਤੇ, ਬਾਹਰ ਕੱਢਿਆ, ਅੰਕਸਤੀ ਮਾਰਦਾ ਮਾਰਿਆ, ਸਾਰੀ ਉਮਰ ਬੰਦੇ ਦਾ ਭਾਰ ਢੋਂਦਾ। ਮਹਾਵਤ ਦਾ ਬੱਚਾ ਬੈਠਾ, ਉਹ ਵੀ ਚਲਾਈ ਜਾ ਰਹੀ ਹੈ, ਏਡਾ ਵੱਡਾ ਬਲਸ਼ਾਲੀ, ਇਹ ਕਿਉਂ ਕਾਬੂ ਆ ਗਿਆ? ਕੇਵਲ ਇੱਕ ਕਮਜ਼ੋਰੀ ਕਰਕੇ। ਕਹਿੰਦੇ ਨੇ ਕਮਜ਼ੋਰੀ ਤਾਂ ਬੰਦੇ ਵਿੱਚ ਵੀ ਹੈ। ਮਿਰਗਮੀਨ ਬ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਕੁੰਚਰ ਹਾਥੀ ਪਤੰਗ, ਪਤੰਗਾ ਆਇਆ ਦੀਵੇ ਵੱਲ ਵੇਖਿਆ ਰੂਪ ਦਾ, ਇਹ ਪ੍ਰੇਮੀ ਹੈ, ਆ ਗਿਆ ਔਰ ਆ ਕੇ ਬੈਠਾ ਤੇ ਸੜ ਗਿਆ। ਭਗਤ ਜੀ ਕਹਿੰਦੇ ਨੇ ਬੰਦੇ ਵਿੱਚ ਤੇ ਪੰਜੇ ਹੀ ਦੋਸ਼ ਨੇ, ਇੱਕ ਪਾਸਿਓਂ ਬਚਦਾ, ਦੂਸਰੇ ਪਾਸਿਓਂ ਫਸ ਜਾਂਦਾ, ਦੂਸਰਿਓਂ ਬਚਦਾ, ਅਗਲੇ ਜਾਲ ਵਿੱਚ ਫਸ ਜਾਂਦਾ। ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਸਤਿਗੁਰਾਂ ਨੇ ਕਿਹਾ ਤਿਆਗਿਆ ਤੇ ਕੁਛ ਵੀ ਨਹੀਂ ਜਾ ਸਕਦਾ, ਜੀਵਨ ਨੂੰ ਸਮਝਣਾ, ਠੀਕ ਢੰਗ ਨਾਲ ਜੀਵਨ ਵਿੱਚ ਰਹਿਣਾ। ਜੇ ਹੁਣ ਤੂੰ ਇਹ ਆਖੇ ਰਲ ਕੇ ਹੀ ਤਾਂ ਜੀਵਨ ਬਣਦਾ, ਇਹ ਸ਼ਕਤੀਆਂ ਨੇ ਤੇਰੇ ਵਿੱਚ ਨੇ, ਹਾਂ ਇਹਨਾਂ ਨੂੰ ਵਸ ਵਿੱਚ ਕਿਵੇਂ ਕਰਨਾ, ਰੂਪਾਂਤਰਣ ਇਹਨਾਂ ਦਾ ਕਿਵੇਂ ਕਰਨਾ, ਪਰਿਵਰਤਨ ਕਿਵੇਂ ਹੋਵੇ, ਤਬਦੀਲੀ ਕਿਵੇਂ ਹੋਵੇ, ਇਹਨਾਂ ਨੂੰ ਸੁਰ ਵਿੱਚ ਕਿਵੇਂ ਕਰ ਸਕੇ, ਇਹ ਉਹਨਾਂ ਨੇ ਢੰਗ ਸਾਨੂੰ ਦੱਸੇ ਨੇ। ਮੈਂ ਇੱਕ ਪੰਕਤੀ ਆਪ ਨੂੰ ਸੁਣਾਵਾਂ। ਕਦੀ ਜੀਵਨ ਵਿੱਚ ਜਿਨ੍ਹਾਂ ਸੱਜਣਾਂ ਨੇ ਕਮਾਦ ਪੀੜਿਆ ਅਤੇ ਗੁੜ ਬਣਾਇਆ, ਇਸ ਪੰਕਤੀ ਨੂੰ ਉਹ ਬੜਾ ਸੌਖਾ ਸਮਝ ਸਕਣਗੇ। ਕਿਸਾਨ ਨੇ ਬਣਾਈਆਂ ਰੋੜੀਆਂ ਗਿੱਲੀਆਂ ਗਿੱਲੀਆਂ ਗੁੜ ਦੀਆਂ ਰੱਖ ਦਿੱਤੀਆਂ, ਮੱਖੀ ਆ ਗਈ, ਵਾਰ ਵਾਰ ਚੱਕਰ ਕੱਟਦੀ ਪਈ ਹੈ। ਕਹਿੰਦੇ ਨੇ ਜਿਹੜੀ ਤੇ ਆ ਕੇ ਲੱਕੜੀ ਦੇ ਗਰੰਡ ਤੇ ਬੈਠ ਗਈ ਤੇ ਥੋੜਾ ਗੁੜ ਖਾ ਲਿਆ, ਉਹ ਤੇ ਗਈ ਉੱਡ, ਉਹ ਤੇ ਬਚ ਗਈ। ਪਰ ਜਿਹੜੀ ਸੁੱਧੀ ਉੱਤੇ ਹੀ ਆ ਕੇ ਬੈਠ ਗਈ ਉਹ ਫਸ ਗਈ, ਉਹ ਮਰ ਗਈ। ਸਤਿਗੁਰਾਂ ਨੇ ਪ੍ਰਮਾਣ ਦਿੱਤਾ, ਗਿੱਲੀ ਗਿੱਲੀ ਰੋਡੜੀ, ਰੋਡੜੀ ਦਾ ਅਰਥ ਹੁੰਦਾ ਰੋੜੀ, ਗੁੜ ਦੀ ਰੋੜੀ, ਗਿੱਲੀ ਗਿੱਲੀ ਰੋਡੜੀ, ਪਾਉਂਦੀ ਪਾਉਂਦੀ ਮੱਖੀ, ਪਾਉਂਦੀ ਭਮ ਭਾਵੇਂ ਆਏ, ਬੜੇ ਚੱਕਰੇ ਕੱਟਦੀ, ਤੇਜ਼ ਉੱਡਦੀ ਹੈ, ਜੋ ਬੈਠੇ ਸੇ ਫਾਥਿਆ ਉਬਰੈ ਭਾਗ ਮਥਾ ਹੈ। ਜਿਹੜੇ ਬੈਠ ਗਏ ਉਹ ਤਾਂ ਇਸੇ ਤਰ੍ਹਾਂ ਹੀ ਫਸ ਗਏ ਬੰਦੇ, ਕਾਮ ਨੂੰ ਸਮਝ, ਗ੍ਰਸਤੀ ਜੀਵਨ ਤੇਰਾ ਹੋਵੇ ਪਰ ਕੰਮ ਹੀ ਨਾ ਬਣ, ਇਹਨੂੰ ਵਸ ਵਿੱਚ ਕਰ, ਕੰਮ ਹੀ ਨਾ ਬਣ, ਇਸ ਨੂੰ ਸਮਝ, ਇਸ ਦੇ ਵਸ ਵਿੱਚ ਨਾ ਹੋ, ਇਹਨੂੰ ਵਸ ਵਿੱਚ ਕਰ, ਕ੍ਰੋਧ ਨੂੰ ਸਮਝ। ਕਹਿੰਦੇ ਨੇ ਕ੍ਰੋਧੀ ਨਾ ਬਣ, ਪਰ ਬੰਦਾ ਆਪ ਕ੍ਰੋਧੀ ਹੋ ਜਾਂਦਾ, ਚਾਹੀਦਾ ਸੀ ਉਸ ਨੂੰ ਵਸ ਵਿੱਚ ਕਰਨਾ, ਇਹ ਕਿਵੇਂ ਵਸ ਵਿੱਚ ਕੀਤਾ ਜਾਏ। ਹੋ ਸਕਦਾ ਜਿਨ੍ਹਾਂ ਦਾ ਅਕਾਲ ਪੁਰਖ ਦੇ ਨਾਲ ਪਿਆਰ ਹੈ, ਪਰਮਾਤਮਾ ਨਾਲ ਲਿਵ ਲੱਗੀ ਹੈ, ਉਹਨਾਂ ਨੇ ਪੰਜੇ ਵਸ ਵਿੱਚ ਕਰ ਲਿਆ। ਇੱਕ ਐਸਾ ਪਹਿਲਵਾਨ ਅਕਾਲ ਪੁਰਖ ਦੀ ਗੁਰੂ ਦੀ ਸੰਗਤ ਵਿੱਚੋਂ ਪੈਦਾ ਹੋ ਸਕਦਾ, ਉਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਕੀਤਾ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਹੀਂ ਬੈਠਾ ਵੇਖੈ ਆਪ ਜੀਉ, ਵਾਤ ਵੱਜਣ ਟਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੇ ਕੰਡ ਜੀਉ। ਇਹ ਮੈਂ ਪੰਜੇ ਨੇਹ ਲਏ ਨੇ, ਗੁਰੂ ਨੇ ਮੇਰੀ ਪਿੱਠ 'ਤੇ ਥਾਪੜਾ ਦੇ ਦਿੱਤਾ, ਗੁਰੂ ਦਾ ਢੰਗ ਜੁਗਤੀ ਉਹ ਮੈਂ ਆਪ ਨੂੰ ਸੁਣਾ ਦਿਆਂ। ਇਹ ਵਸ ਵਿੱਚ ਕਿਵੇਂ ਹੁੰਦੇ ਨੇ, ਇਹਨਾਂ 'ਤੇ ਕੰਟਰੋਲ ਕਿਵੇਂ ਹੁੰਦਾ, ਗੁਰੂ ਨਾਨਕ ਦੇਵ ਜੀ ਲੰਕਾ ਗਏ, ਲੰਕਾ ਦੇ ਰਾਜੇ ਨੂੰ ਲਗਨ ਲਾਇਆ ਸੀ ਭਾਈ ਮਨਸੁਖ, ਇਹ ਲਾਹੌਰ ਦੇ ਰਹਿਣ ਵਾਲਾ ਸਤਿਗੁਰੂ ਨਾਨਕ ਦੇਵ ਦਾ ਸਿੱਖ ਸੀ, ਵਪਾਰੀ ਸੀ, ਇਹ ਲੰਕਾ ਗਿਆ, ਇਸ 'ਤੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ, ਗੁਰਮਤਿ ਸੁਣੀ, ਸ਼ਬਦ ਸੁਣੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਸੀ। ਹੁਣ ਸਤਿਗੁਰੂ ਅਜੇ ਨਾ ਗਏ ਪਰ ਨਕਲੀ ਗੁਰੂ ਬਣ ਕੇ ਬਹੁਤ ਚਲੇ ਗਏ, ਉਹ ਆਪਣਾ ਨਾਮ ਹੀ ਨਾਨਕ ਉਹਨਾਂ ਰੱਖ ਲਏ। ਉਹ ਪੁੱਛੇ ਕੌਣ ਆਇਆ ਜੀ, ਮੈਂ ਗੁਰੂ ਨਾਨਕ ਆਇਆ। ਪਰ ਉਹ ਰਾਜੇ ਨੂੰ ਗੱਲ ਯਾਦ ਆ ਗਈ, ਕਹਿਣ ਲੱਗਾ ਕਿਤੇ ਧੋਖਾ ਨਾ ਹੋਵੇ, ਕਿਉਂਕਿ ਇੱਥੇ ਐਸਾ ਹੋ ਚੁੱਕਿਆ, ਗੋਰਖਨਾਥ ਦਾ ਗੁਰੂ ਬੜੀ ਦੇਰ ਪਹਿਲੇ, ਬਹੁਤ ਅਰਸਾ ਪਹਿਲੇ ਗਿਆ ਸੀ, 80 ਸਾਲ ਦਾ ਬਜ਼ੁਰਗ ਯੋਗੀ, ਉਹਨੇ ਉੱਥੇ ਜਾ ਕੇ ਸ਼ਾਦੀ ਕਰ ਲਈ ਸੀ। ਕਹਿਣ ਲੱਗਾ ਮੈਂ ਪਰਖਾਂਗਾ, ਕਸਵੱਟੀ 'ਤੇ ਜਿਹੜਾ ਪੂਰਾ ਉਤਰੇ ਉਹਨੂੰ ਹੀ ਮੰਨਾਂਗਾ। ਉਸ ਨੇ ਬਹੁਤ ਸੁੰਦਰ ਅਪਸ਼ਰਾਂ ਵਰਗੀਆਂ ਸੁੰਦਰ ਔਰਤਾਂ, ਨੌਜਵਾਨ ਉਹ ਭੇਜ ਦੇਣੀਆਂ, ਜਿਸ ਬਾਗ ਵਿੱਚ ਉਹ ਬੈਠੇ ਹੋਣ, ਉਹਨਾਂ ਜਾਂਦਿਆਂ ਹੀ ਡੋਲ ਜਾਣਾ, ਉਹਨਾਂ ਆ ਕੇ ਕਹਿ ਦੇਣਾ ਇਹ ਗੁਰੂ ਨਾਨਕ ਨਹੀਂ, ਉਹਨੇ ਫੜ ਕੇ ਉਹਨਾਂ ਨੂੰ ਕੈਦ ਕਰ ਦੇਣਾ, ਕੈਦਖਾਨਾ ਭਰ ਗਿਆ। ਸਾਹਿਬ ਗੁਰੂ ਨਾਨਕ ਦੇਵ ਜੀ ਗਏ, ਆ ਗਈਆਂ ਉਹ ਨੌਜਵਾਨ ਯੁਵਤੀਆਂ, ਪਾਤਸ਼ਾਹ ਨੇ ਨਜ਼ਰ ਭਰ ਕੇ ਵੇਖਿਆ, ਗੁਰੂ ਨਾਨਕ ਦੇਵ ਦੀ ਨਜ਼ਰ, ਸਤਿਗੁਰੂ ਦੀ ਦ੍ਰਿਸ਼ਟੀ, ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਚੱਲਿਆ ਗੁਰ ਦੀ ਚਾਲਾ, ਵੇਖਿਆ ਉਹ ਤਾਂ ਆਪਣੇ ਰੰਗ ਵਿੱਚ ਆਈਆਂ ਸਨ। ਜਦੋਂ ਵੇਖਿਆ ਕਹਿਣ ਲੱਗੇ ਧੀਓ ਬੱਚੀਓ ਬੈਠ ਜਾਓ, ਆ ਜਾਓ ਬੈਠ ਕੇ ਕੀਰਤਨ ਸੁਣੋ, ਮਨੁੱਖਾ ਜਨਮ ਰੱਬ ਪਾਉਣ ਲਈ ਹੈ, ਬਰਬਾਦ ਕਰਨ ਵਾਸਤੇ ਨਹੀਂ, ਬੈਠੋ ਜੇ ਚਾਹੁੰਦੀ ਹੋ ਜੀਵਨ ਸਵਰ ਜਾਏ, ਬੈਠੋ ਕੀਰਤਨ ਸੁਣੋ, ਮੈਂ ਤੁਹਾਡੇ ਲਈ ਕੁਛ ਲੈ ਕੇ ਆਇਆ, ਉਹ ਲੈ ਲਓ। ਜਿਹੜਾ ਬਚਨ ਉਸ ਵੇਲੇ ਸਤਿਗੁਰਾਂ ਨੇ ਗਾਵਿਆ ਸੀ ਵਾਰ ਵਾਰ, ਉਹ ਸਾਂਭ ਕੇ ਰੱਖੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗਾਛੋ, ਗਾਛੋ ਦਾ ਅਰਥ ਹੁੰਦਾ ਜਾਓ, ਗਾਛੋ ਪੁੱਤਰੀ, ਪੁੱਤਰੀ ਦਾ ਅਰਥ ਹੁੰਦਾ ਪੁੱਤਰੀਓ ਧੀਓ, ਗਾਛੋ ਪੁੱਤਰੀ ਰਾਜਕੁਮਾਰ ਰਾਜਕੁਮਾਰੀਓ, ਨਾਮ ਬਣੋ, ਰੱਬ ਦਾ ਨਾਮ ਜਪੋ, ਸੱਚ ਦੋਤ ਸਵਾ, ਸੱਚ ਤੁਹਾਨੂੰ ਸਵਾਰ ਦੇਵੇਗਾ। ਹੱਸਦੀਆਂ ਮਜ਼ਾਕ ਵਿੱਚ ਗਈਆਂ ਸਨ ਅਤੇ ਰੋਂਦੀਆਂ ਵਾਪਸ ਆਈਆਂ, ਰੋ ਕੇ ਆਖਣ ਲੱਗੀਆਂ ਰਾਜਾ ਗੁਰੂ ਨਾਨਕ ਦੇਵ ਆ ਗਏ ਨੇ, ਆ ਪਹੁੰਚੇ ਨੇ, ਗੁਰੂ ਨਾਨਕ ਦੇਵ ਆ ਗਏ ਨੇ, ਸਾਡੇ ਅਤੇ ਜਨਮਾਂ ਜਨਮਾਂ ਦੇ ਪਾਪ ਉਹਨਾਂ ਨੇ ਧੋ ਦਿੱਤੇ ਨੇ, ਜਾਂ ਤੇਰੇ ਵੀ ਧੁੱਪ ਜਾਣ, ਜਾ ਕੇ ਦੀਦਾਰ ਕਰ, ਜਿਹਨਾਂ ਨੂੰ ਯਾਦ ਕਰਦਾ ਸਾਂ ਉਹ ਆ ਗਏ ਨੇ। ਕਹਿਣ ਲੱਗੇ ਉਹਨਾਂ ਕਾਮ ਜਿੱਤੇ ਹੈ, ਕਹਿਣ ਲੱਗੇ ਕਾਮ ਤਾਂ ਉਸ ਦੇ ਦਰ ਦਾ ਗੁਲਾਮ ਹੈ, ਗੋਲਾ ਹੈ, ਕਾਮ ਜਿੱਤਿਆ ਕਿਸਨੇ ਹੈ, ਕਾਮ ਜਿਸ ਕੋਲ ਜਾ ਕੇ ਸ਼ਾਂਤ ਹੋ ਜਾਏ ਉਸਨੇ ਜਿੱਤਿਆ ਹੈ। ਕ੍ਰੋਧ, ਇਸ ਤੋਂ ਅੱਗੇ ਵਾਰੀ ਆ ਜਾਂਦੀ ਹੈ ਕ੍ਰੋਧ ਦੀ। ਕ੍ਰੋਧ ਐਸਾ, ਹਰ ਬੰਦਾ ਇਹ ਤਾਂ ਕਹਿੰਦਾ ਜੀ ਮੈਨੂੰ ਗੁੱਸਾ ਬੜਾ ਆਉਂਦਾ, ਵੈਸੇ ਬੰਦਾ ਆਪਣੀ ਕਮਜ਼ੋਰੀ ਮੰਨਣ ਲਈ ਤਿਆਰ, ਇਹ ਨਹੀਂ ਕਹਿੰਦਾ ਮੈਂ ਕ੍ਰੋਧੀ। ਸੱਚ ਜਾਣਨਾ, ਜਿੰਨੇ ਸੱਜਣਾ ਵੀ ਅੱਜ ਤੱਕ ਕਿਹਾ ਹੀ ਕਿਹਾ ਜੀ ਗੁੱਸਾ ਬੜਾ ਆਉਂਦਾ, ਪਰ ਇੱਕ ਨੇ ਵੀ ਨਹੀਂ ਆਖਿਆ ਕਿ ਮੈਂ ਕ੍ਰੋਧੀ ਹਾਂ, ਮੈਂ ਕ੍ਰੋਧੀ ਹਾਂ ਅਤੇ ਮੈਂ ਦੋਸ਼ੀ ਹਾਂ। ਨਹੀਂ, ਆਉਂਦਾ ਜਿਵੇਂ ਬਾਹਰੋਂ ਆ ਜਾਂਦਾ ਔਰ ਜ਼ਿੰਮੇਵਾਰ ਹੈ ਦੂਸਰਾ, ਨਹੀਂ ਦੂਸਰਾ ਜ਼ਿੰਮੇਵਾਰ ਨਹੀਂ। ਕਿਸੇ ਨੇ ਬਾਲਟੀ ਵਹਾਈ, ਖੂਹ 'ਚ ਪਾਣੀ ਨਹੀਂ ਨਿਕਲੇਗਾ ਕੀ ਖਾਲੀ ਨਿਕਲ ਆਏਗੀ। ਮੈਂ ਸੁਣਿਆ ਇੱਕ ਸਾਧੂ ਨੂੰ ਕਿਸੇ ਗਾਲੀਆਂ ਦਿੱਤੀਆਂ ਅਤੇ ਉਹ ਕਹਿਣ ਲੱਗਾ ਰੱਬ ਤੇਰਾ ਭਲਾ ਕਰੇ। ਕੋਲ ਵਾਲਿਆਂ ਨੇ ਕਿਹਾ ਮਹਾਤਮਾ ਤੁਹਾਨੂੰ ਗੁੱਸਾ ਨਹੀਂ ਆਇਆ, ਤੁਹਾਨੂੰ ਗਾਲੀਆਂ ਦਿੱਤੀਆਂ। ਹੱਸ ਕੇ ਕਹਿਣ ਲੱਗਾ ਉਹਨੇ ਦਿੱਤੀਆਂ ਨੇ ਪਰ ਮੈਂ ਲਈਆਂ ਨਹੀਂ, ਗੁੱਸਾ ਤਾਂ ਆਉਂਦਾ ਜੇ ਮੈਂ ਲੈਂਦਾ। ਤੇ ਉਹਨੇ ਦਿੱਤਾ, ਪਿੱਛੇ ਆਏ ਸਨ ਲੋਕ ਮਠਿਆਈਆਂ ਦੇਣ, ਮੈਂ ਨਹੀਂ ਲਈਆਂ, ਨਹੀਂ ਲੋੜ। ਇਹਨੇ ਗਾਲੀਆਂ ਦਿੱਤੀਆਂ ਨੇ, ਮੈਂ ਨਹੀਂ ਲਈਆਂ, ਨਹੀਂ ਲੋੜ। ਕਹਿਣ ਲੱਗੇ ਸਵਾਲ ਇਹ ਹੈ ਕੋਈ ਪ੍ਰਵਾਨ ਕਿੰਨਾ ਕੁ ਕਰਦਾ? ਯੁਧਿਸ਼ਟਰ ਅਤੇ ਬਾਕੀ ਰਾਜਕੁਮਾਰ ਪੜ੍ਹ ਰਹੇ ਸਨ, ਸਮੇਂ ਦਾ ਮਹਾਨ ਵਿਦਵਾਨ ਆਚਾਰੀਆ ਦਰੋਣ ਪੜ੍ਹਾ ਰਿਹਾ ਸੀ, ਸਬਕ ਸ਼ੁਰੂ ਕਰਵਾਇਆ। ਪੜ੍ਹੋ ਬੱਚਿਓ, ਹਾਂਜੀ ਦੱਸੋ, ਕ੍ਰੋਧ ਮਤ ਕਰੋ। ਸਾਰਿਆਂ ਯਾਦ ਕਰ ਲਿਆ, ਮੁਸ਼ਕਿਲ ਕੀ ਹੈ ਯਾਦ ਕਰਨਾ, ਇੰਨਾ ਹੀ ਹੈ ਨਾ, ਕ੍ਰੋਧ ਮਤ ਕਰੋ। ਸਾਰਿਆਂ ਪੜ੍ਹ ਦਿੱਤਾ। ਦੂਸਰੇ ਦਿਨ ਕਹਿਣ ਲੱਗਾ ਸੁਣਾਓ, ਬਾਕੀ ਦਿਆਂ ਸੁਣਾ ਦਿੱਤਾ। ਕੱਲ੍ਹ ਪੜ੍ਹਿਆ ਸੀ ਕ੍ਰੋਧ ਮਤ ਕਰੋ, ਯੁਧਿਸ਼ਟਰ ਜਿਸ ਦਾ ਬੜਾ ਚਰਚਾ ਹੈ, ਧਰਮ ਪੁੱਤਰ ਕਿਹਾ। ਕਹਿਣ ਲੱਗਾ ਮੈਨੂੰ ਯਾਦ ਨਹੀਂ ਹੋਇਆ। ਚਾਰ ਦਿਨ ਬਤੀਤ ਹੋ ਗਏ, ਉਹ ਕਹੇ ਮੈਨੂੰ ਯਾਦ ਨਹੀਂ ਹੋਇਆ। ਉਸਤਾਦ ਨੂੰ ਗੁੱਸਾ ਆ ਗਿਆ, ਉਹਨੇ ਮੂੰਹ 'ਤੇ ਥੱਪੜ ਮਾਰ ਦਿੱਤਾ। ਕਹਿਣ ਲੱਗਾ ਹੁਣ ਯਾਦ ਹੋ ਗਈ। ਕਹਿਣ ਲੱਗੇ ਥੱਪੜ ਖਾ ਕੇ ਯਾਦ ਹੋਣਾ ਸੀ ਅਤੇ ਮੈਂ ਉਸੇ ਦਿਨ ਮਾਰ ਦਿੰਦਾ। ਕਹਿਣ ਲੱਗਾ ਜੀ ਗੱਲ ਅਸਲ ਇਹ ਹੈ, ਮੈਂ ਹਰ ਗੱਲ ਨੂੰ ਅਮਲੀ ਤੌਰ 'ਤੇ ਸਿੱਧ ਕਰਨੀ ਚਾਹੁੰਦਾ। ਮੈਂ ਚਾਹੁੰਦਾ ਪੜ੍ਹਾਈ ਉਹ ਜੋ ਅਮਲ ਵਿੱਚ ਆ ਜਾਏ, ਮੌਕਾ ਬਣੇ, ਕ੍ਰੋਧ ਆਉਣ ਦਾ ਨਾ ਆਵੇ ਅਤੇ ਸਬਕ ਯਾਦ ਹੋ ਗਿਆ। ਥੱਪੜ ਖਾ ਕੇ ਗੁੱਸਾ ਆਉਣਾ ਚਾਹੀਦਾ ਸੀ, ਨਹੀਂ ਆਇਆ, ਕੋਈ ਨਹੀਂ ਆਇਆ ਅਤੇ ਮੈਂ ਸਮਝਿਆ ਵੀ ਸਬਕ ਯਾਦ ਜਿਹੜਾ ਹੋ ਗਈ ਹੈ। ਸਤਿਗੁਰਾਂ ਨੇ ਕਿਹਾ ਜਿਹੜਾ ਸੁਚੇਤ ਹੋ ਜਾਏਗਾ ਜਾਗ ਜਾਏਗਾ। ਅਸੀਂ ਅਸਲ ਵਿੱਚ ਚੋਰਾਂ ਨੂੰ ਸਮਝਦੇ ਹਾਂ ਉਸ ਵੇਲੇ ਜਦੋਂ ਲੁੱਟ ਕੇ ਲੈ ਜਾਂਦੇ। ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਦੀ ਰਚਨਾ ਦਾ ਵਿਚਾਰ ਕਰ ਰਹੇ ਹਾਂ, ਉਹਨਾਂ ਨੇ ਇੱਕ ਥਾਂ 'ਤੇ ਕਿਹਾ, ਉਹ ਕਹਿੰਦੇ ਨੇ ਘਰ ਬਚਾ ਲਵੇਂ ਤਾਂ ਤੂੰ ਤਾਂ ਹੀ ਚੰਗਾ ਹੈ ਨਾ, ਲੁੱਟਿਆ ਜਾਏ। ਹੁਣ ਜੇ ਆਖੇ ਚੋਰ ਆ ਗਿਆ, ਫੇਰ ਮੈਂ ਜਾਗਦਾ ਸਾਂ ਦੌੜ ਗਿਆ, ਲੋਕ ਕਹਿਣਗੇ ਸ਼ਾਬਾਸ਼। ਪਰ ਚੋਰ ਆ ਗਿਆ ਜੀ ਮੈਂ ਸੁੱਤਾ ਸਾਂ, ਸਭ ਕੁਝ ਲੁੱਟ ਕੇ ਲੈ ਗਏ, ਇਹ ਤੇਰੀ ਕਾਹਦੀ ਵਡਿਆਈ ਹੈ? ਆਖੇ ਚੋਰ ਆ ਗਿਆ ਜੀ ਲੁੱਟ ਕੇ ਲੈ ਗਏ, ਨਹੀਂ ਚੋਰ ਆਇਆ ਖਾਲੀ ਗਿਆ, ਮੈਂ ਜਾਗਦਾ ਸਾਂ ਉਹ ਦੌੜ ਗਿਆ। ਜਿਹੜੇ ਸੁਚੇਤ ਨੇ ਕ੍ਰੋਧ ਤਾਂ ਜ਼ਰੂਰ ਆਉਂਦਾ ਪਰ ਖਾਲੀ ਜਾਂਦਾ, ਉਹਨਾਂ 'ਤੇ ਕੋਈ ਅਸਰ ਨਹੀਂ। ਉਹਨਾਂ ਨੇ ਇਹ ਹਿਸਾਬ ਲਾ ਲਿਆ, ਕਾਮ ਕ੍ਰੋਧ ਕਾਇਆਂ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਵਿਸ਼ਵਾਸ ਜਾਣਨਾ, ਜਿੰਨਾ ਚਿਰ ਬੰਦਾ ਕ੍ਰੋਧ ਵਿੱਚ ਹੈ ਨਰਕ ਵਿੱਚ ਹੈ, ਨਰਕ ਭੋਗ ਰਿਹਾ। ਕਿਤੇ ਪਤੀ ਪਤਨੀ ਦੋਵੇਂ ਕ੍ਰੋਧੀ ਹੋਣ, ਸਵੇਰ ਤੋਂ ਜੰਗ ਛਿੜ ਜਾਏ, ਸ਼ਾਮ ਤੱਕ ਮੁੱਕੇ ਨਾ, ਉਹਨਾਂ ਦਿਹਾੜੀ ਨਰਕ ਭੋਗੇ ਹੈ। ਸੱਸ ਨੂੰਹਾਂ ਦਾ ਝਗੜਾ, ਪਤਾ ਨਹੀਂ ਜਦੋਂ ਦਾ ਸੰਸਾਰ ਬਣਿਆ ਹੈ ਨਾ, ਇਹ ਉਦੋਂ ਦਾ ਹੀ ਸ਼ੁਰੂ ਹੈ। ਸੱਸਾਂ ਨੂੰਹਾਂ ਪਤਾ ਨਹੀਂ ਕਿੰਨੀਆਂ ਕੁ ਬੈਠੀਆਂ ਹੋਣ, ਮੈਨੂੰ ਮੁਆਫ ਕਰ ਦੇਣ, ਇਹ ਝਗੜਾ ਮੁੱਕਣ 'ਚ ਨਹੀਂ ਆ ਰਿਹਾ। ਕਹਿ ਦਿੰਦੇ ਹਾਂ ਨੂੰਹਾਂ ਧੀਆਂ ਬਰਾਬਰ ਨੇ, ਕੋਈ ਭਾਗਾਂ ਵਾਲਾ ਜਾਣਦਾ ਹੋਵੇਗਾ। ਧੀ ਬਾਰੇ ਤਾਂ ਹਰ ਇੱਕ ਚਾਹੁੰਦਾ ਰੋਜ਼ਾਨਾ ਹੀ ਗੱਲ ਹੋ ਜਾਏ ਫੋਨ 'ਤੇ, ਪਰ ਨੂੰ ਇਹਨੂੰ ਰੋਜ਼ ਹੀ ਪੇਕਿਆਂ ਨੂੰ ਮਿਲਣ ਦੀ ਲਾਲਸਾ ਲੱਗੀ ਰਹਿੰਦੀ ਹੈ। ਆਪਣੀ ਧੀ ਨੂੰ ਤਾਂ ਹਰ ਬੰਦਾ ਚਾਹੁੰਦਾ ਦਿਨ ਦਿਹਾੜ 'ਤੇ ਆ ਜਾਏ, ਪਰ ਨੂੰਹ ਬਾਰੇ ਕੌਣ ਸੋਚਦਾ ਵੀ ਜਾ ਜਾਏ। ਮੈਂ ਤਾਂ ਐਸਾ ਸੁਣਿਆ ਵੀ ਸੱਸ ਨੂੰਹਾਂ ਸਵੇਰ ਤੋਂ ਲੜਨ ਲੱਗ ਪੈਂਦੀਆਂ ਸਨ ਅਤੇ ਥੱਕ ਕੇ ਸ਼ਾਮ ਨੂੰ ਸੌਂ ਜਾਂਦੀਆਂ ਸਨ। ਇੱਕ ਦਿਨ ਬੇੜੀ 'ਤੇ ਜਾ ਰਹੀਆਂ ਸਨ, ਉਹ ਦੇਵਨੇਤ ਨਾਲ ਬੇੜੀ ਉਲਟ ਗਈ, ਉਹ ਡੁੱਬ ਕੇ ਦੋਵੇਂ ਹੀ ਮਰ ਗਈਆਂ, ਅੱਗੇ ਗਈਆਂ। ਧਰਮਰਾਜ ਨੇ ਪੁੱਛਿਆ, ਪਰਮਾਤਮਾ ਇਹਨਾਂ ਨੂੰ ਕਿਹੜੇ ਪਾਸੇ ਭੇਜੀਏ? ਤੇਰਾ ਨਾਂ ਤਾਂ ਇਹਨਾਂ ਕਦੀ ਨਹੀਂ ਲਿਆ, ਬਸ ਇਹ ਤਾਂ ਸਵੇਰ ਤੋਂ ਸ਼ਾਮ ਤੱਕ ਲੜਦੀਆਂ ਹੀ ਰਹੀਆਂ ਨੇ। ਕਹਿਣ ਲੱਗਾ, ਵਧੀਆ, ਸਵਰਗ ਵਿੱਚ ਭੇਜ ਦੇ ਜਿੱਥੇ ਸਭ ਕੁਝ ਮਿਲਦਾ। ਉਹ ਕਹਿਣ ਲੱਗਾ, ਸਵਰਗ ਵਿੱਚ ਮੈਂ ਤਾਂ ਚਾਹੁੰਦਾ ਨਰਕਾਂ ਨੂੰ, ਇਹ ਤਾਂ ਨਰਕ ਦੀਆਂ ਅਧਿਕਾਰੀਆਂ ਨੇ। ਉਹ ਕਹਿਣ ਲੱਗਾ, ਭਲਿਆ, ਨਰਕ ਤਾਂ ਪਹਿਲੇ ਹੀ ਭੋਗ ਕੇ ਆਈਆਂ ਨੇ, ਉਸ ਤੋਂ ਵੱਡਾ ਨਰਕ ਕਿਹੜਾ? ਇਹਨਾਂ ਨੂੰ ਸੁੱਖ ਦਾ ਸਾਹ ਲੈਣ ਦੇ, ਸਵਰਗਾਂ 'ਚ ਭੇਜ ਦੇ, ਨਰਕ ਹੀ ਤਾਂ ਭੋਗੇ ਹੈ। ਕ੍ਰੋਧੀ ਬੰਦੇ ਨੇ ਨਰਕ ਭੋਗੇ ਹੈ, ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ। ਕਾਮੀ ਨੇ ਨਰਕ ਭੋਗੇ ਹੈ, ਕ੍ਰੋਧੀ ਨੇ ਨਰਕ ਭੋਗੇ ਹੈ। ਕਾਮ ਕ੍ਰੋਧ ਲੋਭ, ਲੋਭ ਕੀ ਹੈ? ਸੱਚ ਹੈ ਦੋ ਮੰਜੀਆਂ ਕੋਲ ਨੇ, ਇੱਕ ਤਾਂ ਹੀ ਸਮਾਂਗਾ ਨਾ, ਦੂਸਰੀ ਤਾਂ ਵਿਹਲੀ ਰਹੇਗੀ। ਲੋਭ ਇਹ ਹੀ ਹੈ ਕਿ ਵਿਹਲੀ ਰਹਿ ਜਾਏ ਪਰ ਕਿਸੇ ਤੀਸਰੇ ਬੰਦੇ ਨੂੰ ਹੋਰ ਦੂਜੇ ਨੂੰ ਨਾ ਮਿਲ ਜਾਏ। ਇਹ ਪ੍ਰਸ਼ਾਦਾ ਪਿਆ ਪਿਆ ਖਰਾਬ ਹੋ ਜਾਏ ਪਰ ਕਿਸੇ ਨੂੰ ਨਾ ਮਿਲ ਜਾਏ। ਜਿਹੜੀ ਚੀਜ਼ ਨਹੀਂ ਵੀ ਕੰਮ ਆਉਣੀ, ਕਿਸੇ ਦੇ ਆ ਸਕਦੀ ਸੀ ਪਰ ਕਬਜ਼ਾ ਕਰਕੇ ਬੈਠ ਜਾਣਾ, ਇਹਨੂੰ ਲੋਭ ਕਹਿੰਦੇ ਨੇ। ਫਿਰ ਇੱਕ ਤੇ ਨਹੀਂ, ਦੋ ਤੇ ਨਹੀਂ, ਚਾਰ ਤੇ ਨਹੀਂ, ਸੰਸਾਰ ਹੀ ਸਾਰਾ ਕਬਜ਼ੇ 'ਚ ਆ ਜਾਏ। ਜਗਤ ਬੇਸ਼ੱਕ ਭੁੱਖਾ ਮਰ ਜਾਏ ਪਰ ਉਹ ਕਿਸੇ ਨੂੰ ਦੇਣ ਵਾਸਤੇ ਤਿਆਰ ਨਹੀਂ। ਲੋਭੀ ਬੰਦਾ ਹਲਕੇ ਕੁੱਤੇ ਵਰਗਾ ਬਣ ਜਾਂਦਾ, ਆਖਰ ਉਹ ਐਸਾ ਬਣ ਜਾਂਦਾ, ਹਲਕ ਜਾਂਦਾ। ਬਾਣੀ 'ਚ ਪ੍ਰਮਾਣ ਦਿੱਤਾ ਸਾਹਿਬ ਜੀ, ਕਹਿੰਦੇ ਨੇ ਲੋਭ ਲਹਿਰ ਸਵਾਨ ਹਲਕ ਹੈ, ਹਲਕੇ ਉਹ ਸਭੈ ਬਿਗਾਰੇ। ਲੋਭੀ ਨੂੰ ਕਿਹਾ, ਜਿਉਂ ਕੂਕਰ ਹਰਕਾਇਆ ਤਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ ਪੱਖ ਅਭੱਖ ਸਭ ਖਾਏ। ਖਾਣ ਵਾਲਾ ਵੀ ਅਪੱਖ, ਨਾ ਖਾਣ ਵਾਲਾ ਉਹ ਵੀ ਖਾ ਜਾਏਗਾ ਇੱਕ ਵਾਰ। ਬੜਾ ਵਿਦਵਾਨ ਹੰਕਾਰੀ ਪੰਡਿਤ ਇੱਕ ਬ੍ਰਹਮ ਗਿਆਨੀ ਸਾਧੂ ਨੂੰ ਕਹਿਣ ਲੱਗਾ, ਪਾਪ ਤੇ ਹੈਨ, ਪਾਪਾਂ ਦਾ ਫਲ ਹੀ ਬੰਦਾ ਨਰਕ ਭੋਗਦਾ, ਪਰ ਪਾਪ ਪੈਦਾ ਕਿੱਥੋਂ ਹੁੰਦੇ ਨੇ? ਪਾਪ ਦਾ ਬਾਪ ਕੌਣ? ਉਹ ਕਹਿਣ ਲੱਗਾ, ਸੁਣਨਾ ਕਿ ਵੇਖਣਾ? ਕਹਿਣ ਲੱਗਾ, ਜੀ ਵਿਖਾਈ ਦਿਓ। ਲੱਗਾ, ਕੱਲ ਆਈ ਮੈਂ ਤੈਨੂੰ ਵਿਖਾਵਾਂਗਾ ਪਾਪ ਦਾ ਬਾਪ ਕੌਣ ਹੈ, ਪਾਪ ਪੈਦਾ ਕਿੱਥੋਂ ਹੁੰਦੇ ਨੇ। ਆਇਆ ਦੂਸਰੇ ਦਿਨ, ਵੇਖਾਂਗਾ ਸਾਧੂ ਕੀ ਕਹਿੰਦਾ, ਮੈਂ ਤਰਕ ਦੇ ਕੇ ਉਹਦੀ ਗੱਲ ਗਲਤ ਸਿੱਧ ਕਰ ਦਿਆਂਗਾ। ਬੜਾ ਤਰਕਵਾਦੀ ਸੀ। ਆਇਆ ਆਉਂਦਿਆਂ ਉਹਨੇ ਪਾਪ ਦਾ ਬਾਪ ਦੱਸਣ ਦੀ ਬਜਾਏ ਕਹਿਣ ਲੱਗਾ, ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ, ਪਹਿਲੇ ਸੁਣ। ਮੇਰੇ ਕੋਲ ਹੈ ਪਾਰਸ, ਜਿਹੜਾ ਲੋਹੇ ਨੂੰ ਲਾਈਏ ਸੋਨਾ ਬਣ ਜਾਂਦਾ, ਅਤੇ ਮੇਰੇ ਮਨ 'ਚ ਖਿਆਲ ਆ ਰਿਹਾ ਸੀ ਕਿ ਮੈਂ ਹੁਣ ਇੱਥੋਂ ਤੁਰ ਜਾਣਾ ਅਤੇ ਕਿਹਨੂੰ ਦੇ ਜਾਵਾਂ ਜਿਹੜਾ ਕੰਮ ਆਏ ਕਿਸੇ ਦੇ, ਮੈਨੂੰ ਨਹੀਂ ਚਾਹੀ। ਹੱਥ ਜੋੜ ਕੇ ਕਹਿਣ ਲੱਗਾ, ਜੀ ਮੈਨੂੰ ਹੀ ਦੇ ਦਿਓ, ਮੇਰੇ 'ਤੇ ਕਿਰਪਾ ਕਰੋ। ਕਹਿਣ ਲੱਗੇ, ਪਰ ਕੁਛ ਸ਼ਰਤਾਂ ਨੇ, ਐਵੇਂ ਨਹੀਂ ਉਹ ਮਿਲਦਾ। ਮੇਰੇ ਕੋਲ ਆ ਇੱਕ ਕੁੱਤਾ ਅਤੇ ਇੱਕ ਹੈ ਬੱਕਰੀ, ਬੱਕਰੀ ਦਾ ਦੁੱਧ ਮੈਂ ਨਹੀਂ ਪੀਂਦਾ, ਸਿਰਫ ਕੁੱਤੇ ਲਈ ਹੈ। ਅਤੇ ਜਿਹੜੇ ਬਰਤਨ 'ਚ ਮੈਂ ਚਾਹੁੰਦਾ, ਬਰਤਨ ਵੀ ਇੱਕ ਹੈ, ਅੱਜ ਇਸ ਬਰਤਨ ਵਿੱਚ ਜਿਹੜਾ ਦੁੱਧ ਪੀਏਗਾ ਮੈਂ ਉਹਨੂੰ ਦਿਆਂਗਾ। ਹਰੇ ਹਰੇ, ਮੈਂ ਬ੍ਰਾਹਮਣ ਔਰ ਮੈਂ ਕੁੱਤੇ ਦਾ ਜੂਠਾ? ਮੈਂ ਤਾਂ ਬੰਦੇ ਨੂੰ ਨਹੀਂ ਨਾਲ ਕਿਸੇ ਸ਼ੂਦਰ ਨੂੰ ਛੋਹਣ ਦਿੰਦਾ, ਕੱਪੜਾ ਲੱਗ ਜਾ ਸੱਤ ਵਾਰੀ ਧੋਨਾ। ਕਹਿਣ ਲੱਗੇ, ਚੱਲ ਫਿਰ ਤੂੰ ਜਾ, ਕੋਈ ਨਹੀਂ, ਕੋਈ ਲੋੜਵੰਦ ਆ ਜਾਏਗਾ ਹੋਰ ਕਿਸੇ ਨੂੰ ਦਿਆਂਗਾ। ਵੇਖਿਆ ਇੱਧਰ ਉੱਧਰ, ਕਹਿਣ ਲੱਗਾ, ਵੇਖਦਾ ਤਾਂ ਕੋਈ ਨਹੀਂ, ਚਲੋ ਗੰਗਾ ਜਲ ਹੀ ਪੀ ਲਵਾਂਗੇ ਬਾਅਦ ਵਿੱਚ। ਕਹਿਣ ਲੱਗਾ, ਲਿਆਓ ਜੀ ਮੈਨੂੰ ਪ੍ਰਵਾਨ। ਲੱਗਾ ਵੇਖ ਲੈ, ਚੋਇਆ ਉਹਨੇ ਦੁੱਧ, ਜਦੋਂ ਫੜਿਆ ਨਾ ਮੂੰਹ ਨੂੰ ਲਾਉਣ ਲੱਗਾ ਉਹਨੇ ਹੱਥ ਮਾਰਿਆ, ਸੁੱਟ ਦਿੱਤਾ। ਕਹਿਣ ਲੱਗਾ, ਇਹ ਕੀ ਕੀਤਾ ਜੀ? ਕਹਿਣ ਲੱਗਾ, ਇਹ ਹੀ ਪਾਪ ਦਾ ਬਾਪ ਹੈ, ਇਹਨੂੰ ਕਹਿੰਦੇ ਨੇ ਲੋਭ। ਲੋਭ ਵਿੱਚ ਆ ਕੇ ਤੂੰ ਕੁੱਤੇ ਦਾ ਜੂਠਾ ਪੀਣ ਲਈ ਤਿਆਰ ਹੋ ਗਏ ਹੈ, ਪਰ ਤੂੰ ਇੰਨਾ ਵੀ ਨਹੀਂ ਪਹਿਲੇ ਪੁੱਛਿਆ ਵਿਖਾ ਹੀ ਦਿਓ ਹੈ ਵੀ ਇਹ ਕਿ ਨਹੀਂ। ਮੇਰੇ ਕੋਲ ਤਾਂ ਹੈ ਹੀ ਕੋਈ ਨਹੀਂ, ਪਾਰਸ ਮੇਰੇ ਕੋਲ ਕੋਈ ਨਹੀਂ, ਦੇਵਾਂ ਤੈਨੂੰ ਕੀ ਹੈ ਹੀ ਨਹੀਂ, ਮੈਂ ਤਾਂ ਤੈਨੂੰ ਵਿਖਾਉਣਾ ਸੀ। ਲੋਭੀ ਬੰਦਾ ਤਾਂ ਇਹ ਵੀ ਦਰਿਆਫਤ ਨਹੀਂ ਕਰਦਾ ਕੁਝ ਹੈ ਵੀ ਹੈ ਕਿ ਨਹੀਂ, ਲੋਭ ਨਹੀਂ ਤੇਰੇ ਕੋਲੋਂ ਇੰਨਾ ਕਰਵਾ ਦਿੱਤਾ, ਤੂੰ ਕੁੱਤੇ ਦਾ ਜੂਠਾ ਪੀਣ ਵਾਸਤੇ ਤਿਆਰ ਹੋ ਗਏ। ਜਿਉਂ ਕੁੱਕਰ ਹਰਕਾਇਆ ਥਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪਾਖੇ ਅਪੱਖ ਸਭ ਖਾਏ। ਸਤਿਗੁਰੂ ਕਹਿੰਦੇ ਨੇ ਲੋਭ ਕਰਨਾ ਤਾਂ ਇੱਕ ਹੀ ਕਰ ਲੈ, ਇੱਕ ਲੋਭ ਦੀ ਤੈਨੂੰ ਛੋਟ ਹੈ, ਬਾਕੀ ਨਾ ਕਰੀ। ਕਿਹੜਾ? ਇਹ ਲਾਲਚ ਹਾਂ ਗੁਣ ਤਉ ਚਰੋਂ, ਲਾਲਚ ਕਰਨਾ ਹੀ ਤਾਂ ਇੱਕ ਕਰ, ਵੱਧ ਤੋਂ ਵੱਧ ਸਿਮਰਨ ਕਰ ਲਵਾਂ, ਇਹ ਲਾਲਚ ਕਰ ਲੈ, ਵੱਧ ਤੋਂ ਵੱਧ ਸੇਵਾ ਕਰ ਲਵਾਂ, ਇਹ ਲਾਲਚ ਕਰ ਲੈ। ਲੋਭ ਹੀ ਕਰਨਾ ਅਤੇ ਨਾਮ ਦਾ ਕਰ, ਸਿਮਰਨ ਦਾ ਕਰ, ਚੰਗਿਆਈਆਂ ਦਾ ਕਰ, ਦੁਨਿਆਵੀ ਪਦਾਰਥਾਂ ਦਾ ਨਾ ਕਰ। ਇਹਨਾਂ ਨੂੰ ਛੱਡ ਦੇ ਮੋਹ। ਮੋਹ ਕੀ ਹੈ? ਮੋਹ ਇੱਕ ਐਸੀ ਖਿੱਚ ਹੈ, ਸੱਚ ਹੈ ਜੇਕਰ ਇਹਨੂੰ ਸਮਝਿਆ ਜਾਏ ਤਾਂ ਪ੍ਰੇਮ ਦਾ ਬੀਜ ਹੈ, ਇਸ ਦਾ ਖਿੱਚਿਆ ਬੰਦਾ ਤਣਿਆ ਪਿਆ। ਬੰਦਿਆਂ 'ਤੇ ਹੀ ਨਹੀਂ ਪਸ਼ੂ ਪੰਖੀਆਂ 'ਤੇ ਅਸਰ ਹੈ। ਬਾਂਦਰੀ ਨੂੰ ਇੱਕ ਵਾਰ ਵੇਖਿਆ ਸੀ, ਸੁੱਕੀ ਲਾਸ਼ ਬੱਚੇ ਦੀ ਉਹ ਚੁੱਕੀ ਫਿਰਦੀ। ਮੈਂ ਜੀਂ ਦੇ ਵੇਖ ਕੇ ਹੈਰਾਨ ਹੋਇਆ, ਮੈਨੂੰ ਕਿਸੇ ਵਿਖਾਇਆ, ਗਿਆਨੀ ਜੀ ਉਹ ਵੇਖੋ ਚਮੜਾ ਹੀ ਰਹਿ ਗਿਆ, ਇਹ ਚੁੱਕੀ ਫਿਰਦੀ, ਮਰਿਆ ਬੱਚਾ, ਸੁੱਕ ਗਿਆ, ਛੱਡਦੀ ਨਹੀਂ ਪਈ ਮੋਹ। ਜੇ ਤਾਂ ਸਾਰੇ ਜਗਤ ਦੇ ਬੱਚਿਆਂ ਨਾਲ ਹੈ ਤਾਂ ਫਿਰ ਤਾਂ ਹੋ ਗਿਆ ਪ੍ਰੇਮ। ਗੁਰੂ ਗੋਬਿੰਦ ਸਿੰਘ ਪ੍ਰੇਮੀਨ ਕਹਿੰਦੇ ਨੇ ਚਾਰ ਵਾਰ ਦਿੱਤੇ ਨੇ ਕਿੰਨਾ ਲਈ, ਇਹਨਾਂ ਵਾਸਤੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਪ੍ਰੇਮ ਹੋਵੇਗਾ ਤਾਂ ਪ੍ਰੇਮ ਰਿਲੇਸ਼ਨ ਨਹੀਂ, ਨੇਚਰ ਹੈ, ਪ੍ਰੇਮ ਸੰਬੰਧ ਨਹੀਂ, ਪ੍ਰੇਮ ਤਾਂ ਸੁਭਾਵ ਹੈ, ਜੋ ਆਏਗਾ ਉਸਨੂੰ ਪ੍ਰੇਮ ਮਿਲ ਜਾਏਗਾ। ਮੋਹ ਨੇ ਪ੍ਰੇਮ ਬਣਨਾ ਅਹੰਕਾਰ, ਅਹੂੰ। ਅਹੂੰ ਕੀ ਹੈ? ਇਹ ਰੁਚੀ ਐਸੀ ਹੈ ਜਿਸ ਦੇ ਕਾਰਨ ਸਾਡਾ ਵਸਤੂਆਂ ਨਾਲ ਸੰਬੰਧ ਬਣਦਾ। ਸੱਚ ਹੈ ਇਹ ਨਾ ਹੋਵੇ ਰੱਬ ਨਾਲ ਵੀ ਸੰਬੰਧ ਨਾ ਬਣੇ। ਅਸੀਂ ਇਹ ਤਾਂ ਕਹਿੰਦੇ ਹਾਂ ਇਹ ਪਦਾਰਥ ਮੇਰਾ, ਪਰਿਵਾਰ ਮੇਰਾ, ਸੰਸਾਰ ਮੇਰਾ, ਸ਼ੁੱਧ ਹੋਮੇ ਇੱਥੇ ਜਾ ਕੇ ਬਚਦੀ ਹੈ, ਕਰਤਾਰ ਮੇਰਾ, ਨੰਕਾਰ ਮੇਰਾ, ਰੱਬ ਮੇਰਾ ਹੈ, ਪਰਮਾਤਮਾ ਹੀ ਆਖਰ ਮੇਰਾ ਹੈ। ਜੇ ਮੇਰਾ ਹੀ ਕਰਨਾ, ਮੈਂ ਹੀ ਕਰਨੀ ਹੈ ਅਤੇ ਪਰਮਾਤਮਾ ਮੇਰਾ ਆਖ। ਫਿਰ ਨਾਲ ਸਤਿਗੁਰੂ ਕਹਿੰਦੇ ਨੇ ਆ ਤੈਨੂੰ ਹੰਕਾਰ ਸ਼ੁੱਧ ਕਰਦੇ ਹਾਂ ਕਿ ਪਰਮਾਤਮਾ ਮੇਰਾ ਤਾਂ ਹੈ, ਨਾਲ ਪਰਮਾਤਮਾ ਸਭ ਦਾ, ਤੇਰੇ ਭਾਣ ਸਰਬੱਤ ਕਾ ਭਲਾ, ਨਿਰਾ ਮੇਰਾ ਹੀ ਨਹੀਂ ਗੁਆਂਢੀ ਦਾ ਵੀ ਹੈ, ਸਾਰੇ ਜੀਵਾਂ ਦਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਪੰਜ ਦੋਤ ਜੇ ਤਾਂ ਬੇਕਾਬੂ ਹੋ ਗਏ ਤਾਂ ਬੰਦਾ ਪਸ਼ੂਆਂ ਤੋਂ ਬਦਤਰ ਹੋ ਜਾਏਗਾ, ਪਸ਼ੂਆਂ ਤੋਂ ਵੀ ਨਿਕੰਮਾ, ਫਿਰ ਨਰਕਾਂ ਦਾ ਅਧਿਕਾਰੀ। ਪਰ ਜੇ ਕਾਬੂ ਵਿੱਚ ਆ ਗਏ ਫਿਰ ਦੇਵਤਿਆਂ ਦਾ ਵੀ ਦੇਵਤਾ, ਇਹ ਪੰਜੇ ਇਸ ਦਾ ਪਾਣੀ ਭਰਨਗੇ, ਇਸ ਦੀ ਸੇਵਾ ਕਰਨਗੇ। ਪ੍ਰਭ ਹੱਸ ਬੋਲੇ ਕਿ ਇਹ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਇਹ ਦੂਤ ਸੇਵਾ ਵਿੱਚ ਲਾ ਦਿੱਤੇ। ਭਾਈ ਗੁਰਦਾਸ ਜੀ ਇਹ ਵਿਆਖਿਆ ਕਰਦੇ ਨੇ ਕਿ ਕਹਿੰਦੇ ਨੇ ਜੀਵਨ ਵਿੱਚੋਂ ਬਾਹਰ ਤਾਂ ਨਹੀਂ ਨਿਕਲਣੇ, ਇਹ ਸੇਵਾਦਾਰ ਬਣ ਕੇ ਘਰ 'ਚ ਹੀ ਰਹਿਣਗੇ, ਸਿਰਫ ਇਹਨਾਂ ਨੂੰ ਵੱਸ ਵਿੱਚ ਕਰਕੇ ਰੱਖਣਾ ਹੈ, ਬੇਕਾਬੂ ਨਾ ਹੋ ਜਾਣ, ਇਹਨਾਂ ਨੂੰ ਨੱਥ ਕੇ ਰੱਖਣਾ ਹੈ, ਕਾਬੂ ਵਿੱਚ ਰੱਖਣਾ ਹੈ। ਔਰ ਉਹ ਟੰਕ ਹੀ ਇਹਨਾਂ ਨੂੰ ਕਾਬੂ ਵਿੱਚ ਕਰਨ ਦਾ, ਇਹ ਯੁਗਤੀ ਇਸ ਪੌੜੀ ਵਿੱਚ ਦੱਸੀ ਹੈ। ਇੱਕ ਵਾਰ ਸਰਬੱਤ ਮਾਈ ਭਾਈ ਪਿਆਰ ਨਾਲ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ। ਗਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ।
ਗਜ ਹਾਥੀ, ਮ੍ਰਿਗ ਹਰਨ, ਗਜ ਮ੍ਰਿਗ ਮੀਨ ਪਤੰਗ ਅਲ, ਅਲ ਭਵਰਾ ਪਤੰਗਾ ਮੱਛੀ, ਇਹ ਸਾਰੇ ਦੇ ਸਾਰੇ ਇੱਕ ਇੱਕ ਰੋਗ ਕਰਕੇ ਮਰ ਗਏ, ਇਹ ਖਪ ਗਏ, ਇਹਨਾਂ ਦਾ ਵਿਨਾਸ਼ ਹੋ ਗਿਆ। ਦੋਸ਼ ਇੱਕ ਇੱਕ ਸੀ, ਸ਼ਬਦ ਸਪਰਸ਼ ਰੂਪ ਰਸ ਗੰਧ, ਪਰ ਬੰਦੇ ਵਿੱਚ ਤਾਂ ਪੰਜੇ ਹੀ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟਹਿ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਹ ਪੰਜੇ ਹੀ ਹਨ, ਪੰਜ ਦੋ ਤੇ ਸਰੀਰ ਵਿੱਚ ਹਨ, ਇਹਨਾਂ ਦਾ ਇਲਾਜ ਕਿਵੇਂ ਹੋਵੇ? ਅਤੇ ਉਹ ਪੱਧਰ ਖੜ੍ਹਾ ਕਰੀ ਰੱਖਦੇ ਨੇ। ਪੰਜ ਨੇ ਔਰ ਪੰਜੇ ਹੀ ਬੇਕਾਬੂ ਨੇ, ਮਨੁੱਖ ਦੇ ਕਾਬੂ ਵਿੱਚ ਨਹੀਂ, ਮਨੁੱਖ ਦੇ ਵੱਸ ਵਿੱਚ ਨਹੀਂ। ਹਾਂਜੀ,
ਮਾਨੁਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰਦੇ।
ਮਨੁੱਖਾ ਦੇਹੀ ਨੂੰ ਇਹ ਪੰਜ ਬਿਮਾਰੀਆਂ, ਪੰਜ ਰੋਗ ਲੱਗੇ ਹੋਏ ਨੇ ਔਰ ਪੰਜੇ ਹੀ ਨਿਤ ਨਵਾਂ ਉਹ ਪੱਧਰ ਖੜ੍ਹਾ ਕਰ ਹੀ ਰੱਖਦੇ ਨੇ। ਕ੍ਰੋਧ ਆਪਣੇ ਵੱਲ ਖਿੱਚਦਾ, ਕਾਮ ਹੈ ਆਪਣੇ ਵੱਲ, ਲੋਭ ਹੈ ਆਪਣੇ ਵੱਲ, ਮੋਹ ਆਪਣੇ ਵੱਲ, ਹੰਕਾਰ ਆਪਣੇ ਵੱਲ। ਇਹ ਪੰਜੇ ਦੇ ਪੰਜੇ ਮਨੁੱਖ ਨੂੰ ਬਰਬਾਦ ਕਰਨ 'ਤੇ ਤੁਲੇ ਨੇ, ਬੇਕਾਬੂ ਹੋਏ ਹੋਏ ਨੇ, ਉਹ ਪੱਧਰ ਮਚਾਈ ਰੱਖਦੇ ਹਨ। ਕਹਿਤ ਕਬੀਰ, ਪੰਚ ਕੋ ਝਗੜਾ ਝਗੜਤ ਜਨਮ ਗਵਾਇਆ, ਪੰਜਾਂ ਦਾ ਝਗੜਾ। ਝੂਠੀ ਮਾਇਆ ਆ ਬੰਧਾਇਆ, ਮੈਂ ਰਾਮ ਰਮਤ ਸੁਖ ਪਾਇਆ। ਇਹ ਝਗੜਾ ਮੁੱਕਦਾ ਕਿਸਦਾ? ਝਗੜਾ ਸ਼ਾਂਤ ਉਦੋਂ ਹੀ ਹੁੰਦਾ ਜਦੋਂ ਝਗੜਾਲੂ ਕਾਬੂ 'ਚ ਆ ਜਾਂਦੇ ਨੇ। ਜਨ ਨਾਨਕ ਸਤਿਗੁਰ ਮੇਲੇ ਹਰਿਆਪੇ, ਹਰਿਆਪੇ ਝਗੜ ਚੁਕਾਵੈ। ਗੁਰੂ ਮੇਲਦਾ, ਪਰਮਾਤਮਾ ਮੇਲਦਾ ਔਰ ਇਹ ਝਗੜਾ ਮੁਕਾ ਦਿੰਦਾ। ਹਾਂਜੀ,
ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ।
ਕਹਿੰਦੇ ਨੇ ਜੀ ਡਾਇਣਾਂ ਹੁੰਦੀਆਂ ਨੇ, ਸਾਹਿਬ ਜੀ ਕਹਿੰਦੇ ਨੇ ਅੰਦਰ ਹੀ ਨੇ, ਬਾਹਰ ਕੋਈ ਨਹੀਂ ਹੁੰਦੀਆਂ, ਬਾਹਰ ਕੋਈ ਡਾਇਣ ਨਹੀਂ ਹੁੰਦੀ। ਤੇਰੀ ਆਸਾ ਹੀ ਡਾਇਣ ਹੈ ਜਿਹੜੀ ਅੰਦਰ ਬੈਠੀ ਹੈ, ਮਨ ਦੀ ਇੱਛਾ ਮਨਸਾ ਡਾਇਣ ਹੈ। ਆਸਾ ਮਨਸਾ ਡਾਇਣ ਹੀ ਹਰਖ ਸੋਗ ਬਹੁ ਰੋਗ ਕਰਨਦੇ। ਕਹਿੰਦੇ ਨੇ ਹਰਖ ਅਤੇ ਸੋਗ ਇਹ ਰੋਗ ਨੇ, ਇਹ ਮਨੁੱਖ ਨੂੰ ਫਸਾ ਕੇ ਬੈਠੇ ਨੇ। ਹਰਖ ਕੀ ਹੈ? ਕੁਛ ਮਿਲ ਜਾਏ, ਪਦਾਰਥ ਆ ਗਏ, ਕੁਛ ਵਾਧਾ ਹੋ ਗਿਆ ਅਤੇ ਹਰਖ ਇਹਨੂੰ ਕਿਹਾ ਖੁਸ਼ੀ। ਸੋਗ ਕੀ ਹੈ? ਕੁਛ ਚਲਾ ਗਿਆ ਅਤੇ ਚਿੰਤਾ। ਹਰਖ ਸੋਗ, ਇਸ ਵਿੱਚ ਸੰਸਾਰ ਫਸਿਆ ਪਿਆ। ਸਤਿਗੁਰੂ ਕਹਿੰਦੇ ਨੇ ਜਿਹੜਾ ਇਸ ਤੋਂ ਬਚਿਆ ਹੋਵੇ, ਹਰਖ ਸੋਗ ਜਾਂਕੈ ਨਹੀਂ ਵੈਰੀ ਮੀਤ ਸਮਾਨ। ਵੈਰੀ ਮਿੱਤਰ ਵੀ ਬਰਾਬਰ ਹੋ ਜਾਂਦੇ ਨੇ ਜੇ ਹਰਖ ਸੋਗ ਨਾ ਰਹੇ। ਜਿਸ ਦਿਨ ਕੁਛ ਆਇਆ, ਬੰਦਾ ਸਮਝਦਾ ਰੱਬ ਨੇ ਦਿੱਤਾ, ਪਰਮਾਤਮਾ ਨੇ ਭੇਜੇ ਹੈ, ਉਸ ਦੀ ਦਾਤ ਹੈ, ਹਰਖ ਵਾਲੀ ਗੱਲ ਨਹੀਂ, ਕਿਉਂਕਿ ਉਸ ਦਾ ਉਹਨੇ ਦਿੱਤਾ ਭੇਜਿਆ। ਕੁਛ ਚਲਾ ਗਿਆ, ਕਹਿੰਦੇ ਨੇ ਵਾਪਸ ਲੈ ਗਏ। ਹੁਣ ਸਤਿਪੁਰਸ਼ ਤਾਂ ਇਹੀ ਸਮਝੇਗਾ, ਪਰਾਈ ਅਮਾਨਤ ਸੀ। ਹੁਣ ਇਮਾਨਦਾਰੀ ਨਾਲ ਵੇਖੀਏ, ਕੋਈ ਆਇਆ ਮੇਰੇ ਘਰ 'ਚ ਕੋਈ ਚੀਜ਼ ਰੱਖ ਗਿਆ, ਕਿੰਨੀ ਕੀਮਤੀ ਵੀ ਹੋਵੇ, ਮੈਨੂੰ ਕਾਹਦੀ ਖੁਸ਼ੀ ਹੈ? ਮੇਰੀ ਤਾਂ ਜ਼ਿੰਮੇਵਾਰੀ ਹੋ ਗਈ, ਮੈਂ ਧਿਆਨ ਰੱਖਣਾ। ਕੋਈ ਰੱਖ ਗਿਆ, ਦੂਸਰੇ ਦਿਨ ਆਇਆ ਉਹ ਚੁੱਕ ਕੇ ਲੈ ਗਿਆ, ਅਤੇ ਮੈਨੂੰ ਸੋਗ ਕਾਹਦਾ? ਜੇ ਤਾਂ ਇਸ ਢੰਗ ਨਾਲ ਸਮਝਿਆ ਜਾਏ, ਪਰਮਾਤਮਾ ਆਇਆ ਉਹਨੇ ਦਾਤ ਰੱਖ ਦਿੱਤੀ, ਪਰਮਾਤਮਾ ਆਇਆ ਦਾਤ ਲੈ ਗਿਆ, ਰੱਬ ਦੇ ਪਿਆਰਿਆਂ ਨੇ ਇੰਝ ਹੀ ਸਮਝੀ ਹੈ। ਉਹ ਕਹਿੰਦੇ ਨੇ ਉਹੀ ਦੇਣ ਵਾਲਾ, ਉਹੀ ਲੈਣ ਵਾਲਾ, ਮੈਂ ਹਰਖ ਸੋਗ ਕਾਹਦਾ ਕਰਾਂ? ਦਸ਼ਮੇਸ਼ ਪਿਤਾ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਦੋ ਤੇ ਉਹਨਾਂ ਨੇ ਹੱਥੀਂ ਤੋਰੇ ਸਨ ਚਮਕੌਰ ਦੀ ਜੰਗ ਵਿੱਚ, ਅਤੇ ਦੋਵਾਂ ਨੂੰ ਹੱਥੀਂ ਤੋਰਿਆ ਸੀ ਮਾਤਾ ਨਾਲ। ਇਹ ਮਿੱਥਿਆ ਪ੍ਰੋਗਰਾਮ ਸੀ ਸਾਰਾ, ਉਹਨਾਂ ਨੂੰ ਸਭ ਪਤਾ ਸੀ ਕਿੱਥੇ ਕਿੱਥੇ ਕਿਸੇ ਜਾਣਾ, ਸ਼ਹਾਦਤਾਂ ਹੋਣੀਆਂ ਨੇ, ਤੋਰੇ ਸਨ, ਸ਼ਹੀਦ ਹੋ ਗਏ। ਭਾਈ ਪਰਮ ਸਿੰਘ ਅਤੇ ਧਰਮ ਸਿੰਘ ਦੋ ਸੇਵਕ ਬੜੇ ਪਿਆਰੇ ਮਾਲਵੇ ਦੇ ਰਹਿਣ ਵਾਲੇ ਆਏ, ਉਹ ਆਪਣੇ ਵੱਲੋਂ ਪਰਚਾਉਣੀ ਲਈ ਆਏ ਸਨ। ਪਾਤਸ਼ਾਹ ਬੜਾ ਅਫਸੋਸ ਹੈ, ਵਿਚਾਰੇ ਰੋਣ ਲੱਗ ਪਏ, ਬੜਾ ਪਿਆਰ ਸੀ। ਸਤਿਗੁਰੂ ਏਡੇ ਪਿਆਰੇ ਬੱਚੇ, ਇੰਨੇ ਸਾਹਿਬਜ਼ਾਦੇ ਸੁੰਦਰ, ਵੇਖ ਵੇਖ ਅੱਖਾਂ ਨਹੀਂ ਸਨ ਰੱਜਦੀਆਂ, ਚਾਰੇ ਹੀ ਚਲੇ ਗਏ। ਸਤਿਗੁਰੂ ਕਹਿਣ ਲੱਗੇ ਬਾਕੀ ਗੱਲ ਫੇਰ ਕਰਿਓ, ਜੋ ਮੈਂ ਕਹਿੰਦਾ ਪਹਿਲੇ ਉਹ ਕਰੋ। ਪਰਮ ਸਿੰਘ ਹੈ ਜਰਾ ਮਿੱਟੀ ਬਰਾਬਰ ਕਰ ਥੋੜ੍ਹੀ। ਹੱਥ ਨਾਲ ਕਰ ਦਿੱਤੀ, ਕੱਚਾ ਥਾਂ ਸੀ। ਕਹਿਣ ਲੱਗੇ ਉਂਗਲੀ ਨਾਲ ਚਾਰ ਲੀਕਾਂ ਪਾ, ਚਾਰ ਲੀਕਾਂ ਪਾ ਦਿੱਤੀਆਂ। ਕਹਿਣ ਲੱਗੇ ਹੁਣ ਫਿਰ ਬਰਾਬਰ ਕਰ ਦੇ, ਕਰ ਦਿੱਤੀਆਂ। ਕਹਿਣ ਲੱਗੇ ਲੀਕਾਂ ਪਾਉਣ ਦੀ ਕੋਈ ਖੁਸ਼ੀ ਹੋਈ ਹੈ? ਕਹਿਣ ਲੱਗਾ ਜੀ ਨਹੀਂ। ਅਤੇ ਮਿਟਾਉਣ ਦੀ ਕੋਈ ਗਮੀ ਹੋਈ ਹੈ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਯਕੀਨ ਜਾਣ, ਮੇਰੇ ਮਨ ਵਿੱਚ ਇਸੇ ਤਰ੍ਹਾਂ ਹੀ ਹੈ। ਰੱਬ ਨੇ ਚਾਰ ਲੀਕਾਂ ਪਾਈਆਂ ਸਨ, ਉਸੇ ਨੇ ਮਿਟਾ ਦਿੱਤੀਆਂ, ਉਹਦੀ ਮਰਜ਼ੀ। ਇਹ ਲੀਕਾਂ ਹੀ ਸਾਹਿਬਜ਼ਾਦੇ ਸਨ, ਉਸੇ ਨੇ ਲੀਕਾਂ ਪਾਈਆਂ, ਉਸੇ ਨੇ ਮਿਟਾਈਆਂ। ਨਾ ਕੋਈ ਮੈਨੂੰ ਖੁਸ਼ੀ ਹੈ, ਨਾ ਕੋਈ ਗਮੀ ਹੈ। ਤੂੰ ਜੇ ਮੇਰੀ ਅੱਖ ਲੈ ਕੇ ਵੇਖੇਗਾ ਤਾਂ ਤੂੰ ਵੀ ਇਸੇ ਤਰ੍ਹਾਂ ਕਰੇਗਾ। ਪਾਤਸ਼ਾਹ ਕਿਹੜੀ ਅੱਖ ਹੈ? ਕਹਿਣ ਲੱਗੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ਾ ਮੈਂ ਵੇਖ ਰਿਹਾ, ਇਸ ਤਮਾਸ਼ੇ ਦੇ ਵਿੱਚ, ਤਮਾਸ਼ੇ 'ਚ ਮਸਰੂਫ ਨਾ ਹੋ ਜਾਓ, ਤਮਾਸ਼ੇ 'ਚ ਨਾ ਫਸ ਜਾਓ, ਮਦਾਰੀ ਨੂੰ ਵੇਖੋ। ਘੜੀ ਬਾਤ ਸਭ ਕੁਝ ਸਮੇਟ ਕੇ ਰੱਖ ਦਿੰਦਾ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਇੱਕ ਅੰਕਾਰਾ। ਮੈਨੂੰ ਇੱਕ ਬੜੀ ਪਾਪ ਪੂਰਤ ਕਥਾ ਯਾਦ ਆਈ। ਕਿਸੇ ਵੇਲੇ ਵੀ ਜੀਵਨ ਵਿੱਚ ਕੋਈ ਔਖਾ ਸਮਾਂ ਐਸਾ ਆਇਆ, ਇਹ ਜ਼ਰੂਰ ਕੰਮ ਆਏਗੀ। ਇੱਕ ਸਮਰਾਟ ਦਾ ਇਕਲੌਤਾ ਹੀ ਪੁੱਤਰ ਸੀ, ਬਿਮਾਰ ਹੋ ਗਿਆ ਅਤੇ ਜਵਾਬ ਮਿਲ ਗਿਆ ਕਿ ਬਚਣਾ ਇਹਨੇ ਕੋਈ ਨਹੀਂ, ਸੇਵਾ ਕਰ ਲਓ ਦਿਹਾੜੀ ਹੋਰ। ਕਈ ਵਾਰੀ ਕਹਿ ਦਿੰਦੇ ਨੇ ਸੇਵਾ ਕਰ ਲਓ ਮਰੀਜ਼, ਇਹਦੇ ਬਚਣ ਦੀ ਆਸ ਨਹੀਂ। ਉਸ ਵੇਲੇ ਜਦੋਂ ਆਸ ਟੁੱਟਦੀ ਹੈ, ਪਰਿਵਾਰ ਦਾ ਕੀ ਹਾਲ ਹੁੰਦਾ। ਕਈਆਂ ਦਿਨਾਂ ਤੋਂ ਸੁੱਤੇ ਨਹੀਂ ਸਨ, ਰਾਜੇ ਦੀ ਅੱਖ ਲੱਗ ਗਈ। ਥੋੜ੍ਹੀ ਦੇਰ ਬਾਅਦ ਉਹ ਬੱਚਾ ਮਰ ਗਿਆ। ਰਾਣੀ ਉੱਚੀ ਰੋਈ, ਅੱਖ ਖੋਲ੍ਹੀ, ਵੇਖਿਆ। ਰਾਣੀ ਸੋਚਦੀ ਸੀ ਉੱਚੀ ਧਾ ਮਾਰੇਗਾ, ਰੋਵੇਗਾ ਪੁੱਤਰ ਹੈ, ਪਰ ਉਹ ਹੱਸਣ ਲੱਗ ਪਿਆ। ਹਾਸਾ ਨਿਕਲ ਆਇਆ, ਪੁੱਛਣ ਲੱਗੀ ਪਾਗਲ ਹੋ ਗਏ? ਉਹ ਜਾਪਦਾ, ਕਿਉਂਕਿ ਜੇ ਐਸੇ ਸਮੇਂ 'ਤੇ ਕੋਈ ਹੱਸੇ ਜ਼ਰੂਰ ਪਾਗਲ ਹੋ ਗਏ। ਕਹਿਣ ਲੱਗਾ ਨਹੀਂ, ਪਾਗਲ ਨਹੀਂ ਹੋਇਆ, ਸੰਤ ਹੋ ਗਏ ਹਾਂ, ਮੈਂ ਸੰਤ ਬਣ ਗਿਆ। ਕਿਵੇਂ? ਕਹਿਣ ਲੱਗੇ ਇੱਕ ਗਿਆਨ ਮਿਲ ਗਿਆ। ਜਾਗਦਾ ਸਾਂ ਅਤੇ ਆ ਇੱਕ ਬੱਚਾ ਸੀ, ਮੈਂ ਸੌਂ ਗਿਆ, ਸੁਪਨੇ ਵਿੱਚ 12 ਸਨ। ਸੁਪਨੇ ਵਿੱਚ ਵੱਡਾ ਪਰਿਵਾਰ ਅਤੇ 12 ਬੱਚੇ ਸਨ। ਹੁਣ ਅੱਖ ਖੁੱਲ੍ਹੀ ਹੈ, ਨਾ ਇੱਕ ਰਹਿ ਗਏ ਨਾ 12 ਰਹਿ ਗਏ, ਅਤੇ ਹੁਣ ਸੋਚਣਾ ਪਿਆ ਮੈਂ ਤਾਂ ਇੱਕ ਨੂੰ ਰੋਵਾਂ ਕਿ 12 ਨੂੰ ਰੋਵਾਂ। ਕਿ ਇਹ ਤਾਂ ਨਹੀਂ ਕਿਤੇ ਕਿ ਉਹ ਵੀ ਸੁਪਨਾ ਸੀ, ਇਹ ਵੀ ਕਿਤੇ ਸੁਪਨਾ ਹੀ ਨਾ ਹੋਵੇ। ਇਹ ਜਾਗ ਕੇ ਜੋ ਵੇਖ ਰਹੇ ਹਾਂ ਵੀ ਸੁਪਨਾ ਨਾ ਹੋਵੇ, ਗੁਰੂ ਸਾਹਿਬ ਕਹਿੰਦੇ ਨੇ ਹੈ ਹੀ ਸੁਪਨਾ। ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ, ਜਗਤ ਨੂੰ ਸਮਝ ਲੈ ਸੁਪਨਾ। ਹਰ ਇੱਕ ਸੋਗ ਤੋਂ ਬਾਹਰ ਨੇ, ਹਰ ਇੱਕ ਸੋਗ ਜਗਤ ਨੂੰ ਫਸਾ ਰਿਹਾ ਹੈ। ਰੱਬ ਦਾ ਪਿਆਰਾ ਇਸ ਤਮਾਸ਼ੇ ਨੂੰ ਸਮਝ ਲੈਂਦਾ, ਇਸ ਲਈ ਹਰ ਇੱਕ ਸੋਗ ਵਿੱਚ ਉਹ ਨਹੀਂ ਫਸਦਾ। ਨਹੀਂ ਤਾਂ ਬੰਦੇ ਨੂੰ ਇਹਦੇ ਵਿੱਚ ਹਰਖ ਵੀ ਹੈ, ਸੋਗ ਵੀ ਹੈ, ਪੰਜ ਦੂਤ ਵੀ ਹੈ, ਇਹ ਤਾਂ ਵਿਚਾਰਾ ਐਸਾ ਫਾਈ 'ਚ ਫਸਿਆ ਹੈ ਕਿਸੇ ਪਾਸੇ ਨਿਕਲਣ ਜੋਗਾ ਨਹੀਂ। ਗੁਰੂ ਇਸ ਨੂੰ ਕੱਢਦਾ, ਗੁਰੂ ਜਾਲ ਕੱਢਦਾ, ਗੁਰੂ ਬੰਧਨ ਕੱਟਦਾ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ 'ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਥਣ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਹਾਂਜੀ।
ਮਨਮੁਖ ਦੂਜਾ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ।
ਮਨਮੁਖ ਦੂਜੇ ਭਾਵ ਵਿੱਚ, ਭਾਵ ਪਰਮਾਤਮਾ ਦਾ ਲੜ ਛੱਡ ਕੇ, ਗੁਰੂ ਦੀ ਗੁਰਮਤਿ ਛੱਡ ਕੇ ਦੂਜੇ ਭਾਵ 'ਚ ਲੱਗ ਜਾਂਦੇ ਨੇ। ਭੰਬਲ ਭੂਸੇ ਕੀ ਹੁੰਦਾ? ਭਟਕਣਾ, ਐਵੇਂ ਭਟਕਦੇ ਫਿਰਨਾ, ਔਜੜੇ ਪਏ ਹੋਣਾ, ਭੁੱਲੇ ਰਹਿਣਾ, ਭਟਕਦੇ ਫਿਰਦੇ ਹਨ। ਹਾਂਜੀ।
ਸਤਿਗੁਰ ਸੱਚਾ ਮਨਮੁਖ ਦੂਜੇ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ। ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲੰਦੇ।
ਸਤਿਗੁਰੂ ਸੱਚਾ ਪਾਤਸ਼ਾਹ ਹੈ ਅਤੇ ਉਸਦਾ ਚਲਾਇਆ ਸਿੱਧਾ ਮਾਰਗ, ਗਾਡੀ ਰਾਹ, ਸ਼ਾਹੀ ਰਾਹ। ਗੁਰਮੁਖ ਜਨ ਉਸ ਰਸਤੇ 'ਤੇ ਚੱਲਦੇ ਨੇ। ਇਹ ਤਾਂ ਮਾਰਗ ਜਾਣਾ, ਗੁਰਸਿੱਖ ਮੇਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਫਲ ਮਾਨੋ, ਹਰ ਹਰ ਕਥਾ ਨਿਰਾਲੀ। ਉਹ ਪਗਡੰਡੀਆਂ 'ਤੇ ਨਹੀਂ ਪੈਂਦੇ, ਅਣਮਤਾਂ ਦੇ ਰਸਤਿਆਂ 'ਤੇ ਨਹੀਂ ਤੁਰਦੇ, ਗੁਰੂ ਦੀ ਮੱਤ 'ਤੇ, ਗੁਰੂ ਦੇ ਮਾਰਗ 'ਤੇ ਚੱਲਦੇ ਹਨ। ਹਾਂਜੀ।
ਸਾਧ ਸੰਗਤ ਮਿਲ ਚੱਲਣਾ
ਸਾਧ ਸੰਗ
ਠੱਗ ਚੋਰ ਡਰੰਦੇ
ਕਹਿੰਦੇ ਨੇ ਸਾਧ ਸੰਗਤ ਨਾਲ ਮਿਲ ਕੇ ਜਿਹਨਾਂ ਚੱਲਣਾ ਕੀਤਾ ਠੱਗਣ ਵਾਲੇ ਚੋਰ ਪੰਜ ਦੋਤ ਇਹ ਹਾਰ ਗਏ ਗੁਰਮੁਖ ਚਿੱਤ ਗਿਆ ਇਹ ਠੱਗ ਹਾਰ ਗਏ ਇਹ ਸੇਵਕ ਬਣ ਗਏ ਇਹ ਵਸ ਵਿੱਚ ਆ ਗਏ ਕਿਉਂਕਿ ਸੰਗਤ ਦੀ ਇਹ ਬਰਕਤ ਹੈ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕਹਿ ਚੱਲੀ ਰਹੇ ਸੰਗਤ ਦੀ ਚੱਲ ਵਿੱਚ ਹੀ ਮਨ ਜਿਸ ਨੇ ਮਾਰਿਆ ਮਾਰਿਆ ਇਹਨਾਂ ਦੂਤਾਂ ਨੂੰ ਵਸ ਵਿੱਚ ਕੀਤਾ ਹੈ ਤੈਸੇ ਮਨ ਸਾਧ ਸੰਗ ਮਿਲ ਪਹੁੰਚੇ ਸਹਿਜ ਘਰ ਨਾ ਤਰ ਪੰਚੋ ਦੂਤ ਪ੍ਰਾਣੇ ਪ੍ਰਹਾਰ ਹੈ ਇਹ ਸੰਗਤ ਵਿੱਚ ਹੀ ਕਾਬੂ ਆਉਂਦੇ ਨੇ ਸਾਧ ਸੰਗ ਪ੍ਰ ਮਨ ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਆਖਰੀ ਪੰਕਤੀ ਸਰਵਨ ਕਰੋ ਜੀ ਹਾਂਜੀ
ਲੈ ਲਾਹਾ ਨਿਜ ਘਰ ਨਿਬਹੰਦੇ
ਕਹਿੰਦੇ ਨੇ ਉਹ ਲਾਹਾ ਲੈ ਕੇ ਨਿਜ ਘਰ ਤੱਕ ਉਹ ਲਾਹਾ ਨਿਬਹਾਉਂਦੇ ਕਿ ਪਹੁੰਚਾ ਦਿੰਦੇ ਨੇ ਲਾਹਾ ਲਿਆ ਮਾਈ ਖਾਟ ਆਇਓ ਕਰ ਪੂਤਾ ਹਰ ਧਨ ਚਲਤੇ ਹਰ ਧਨ ਵੈਸੇ ਹਰ ਧਨ ਜਾਗਤ ਸੂਤਾ ਜੋ ਜੀਵਨ ਵਿੱਚ ਕਮਾਇਆ ਪਾਗਾਂ ਵਾਲੇ ਨੇ ਜਿਹੜੇ ਲੈ ਕੇ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਂਦੇ ਕਮਾਈ ਕਰ ਲੈਣੀ ਇਹ ਬੜੀ ਔਖੀ ਹੈ ਫਿਰ ਸ਼ਬਦ ਦੀ ਪਰ ਕਮਾਈ ਨੂੰ ਬਚਾ ਕੇ ਸੱਚਖੰਡ ਤੱਕ ਲੈ ਜਾਣਾ ਇਹ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਉਹ ਕਮਾਈ ਕਿਵੇਂ ਲੁੱਟੀ ਜਾਂਦੀ ਹੈ ਅੱਜ ਤਾਂ ਇੰਨਾ ਕਹਿ ਕੇ ਸਮਾਪਤ ਕਰਾਂ ਹੁਣ ਬੈਠ ਕੇ ਨਾਮ ਰਸ ਇਕੱਤਰਿਤ ਕੀਤਾ ਹੈ ਭਾਗਾਂ ਵਾਲੇ ਹੋਣਗੇ ਜਿਹੜੇ ਆਪਣੇ ਕਮਰਿਆਂ ਤੱਕ ਹੀ ਲੈ ਜਾਣ ਰਸਤੇ ਵਿੱਚ ਹੀ ਵੇਖਿਆ ਜੇ ਕਦੀ ਨਿੰਦਾ ਚੁਗਲੀ ਸ਼ੁਰੂ ਹੋ ਜਾਏ ਸਭ ਕੁਝ ਰਾਹ 'ਚ ਹੀ ਲੁੱਟਿਆ ਜਾਂਦਾ ਘਰ ਤੱਕ ਕੋਈ ਲੈ ਜਾਏ ਜੀਵਨ ਵਿੱਚ ਇਹਨੂੰ ਬਚਾ ਲਵੇ ਨਾਮ ਰਸ ਇਕੱਤਰਿਤ ਕੀਤਾ ਫਿਰ ਉਸਦੀ ਸੰਭਾਲ ਕਰਨੀ ਉਹਨੂੰ ਬਚਾ ਕੇ ਰੱਖਣਾ ਇਹ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਆਪਣੇ ਆਪ ਦੇ ਪਹਿਰੇਦਾਰ ਬਣ ਕੇ ਜੋ ਇਕੱਠਾ ਕੀਤਾ ਇਹਨੂੰ ਬਚਾਉਣਾ ਹੈ ਕਿ ਚੋਰ ਲੁੱਟ ਨਾ ਲੈਣ ਇਹ ਬਚਿਆ ਰਹੇ ਇਹਨੇ ਸ਼ਬਦਾਂ 'ਚ ਪ੍ਰਵਾਨ ਕਰਨੇ ਜੀ ਫੁੱਲਾਂ ਦੀ ਖਿਮਾ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।